इस संगत बैठी हो, सारे गुरु बाबे नानक दियां वडियाईयां च जुड़े हो ते बड़े प्यार दे नाल सारी संगत करियो, रसना पवित्र नाल नाल जपियो, नाल नाल आनंद माणियो। कोई भी रसना खाली ना रहे। कौन है जी साडा पिता? गुरु नानक। सारे बोलियो प्यार नाल। तू समर्थ वड़ा मेरी मत छोरी राम,
मेरी मात थोरी राम मेरी मत थोरी राम को समरथ वड़ा मेरी मत थोरी राम तू समरथ वड़ा मेरी मत थोरी राम तू समरथ वड़ा हर चरण कमल की टेक सात गुर दिती तुसके बलराम जियो हर अमृत परे भंडार सब किश है कर तिसके बलराम जियो बाबुल मेरा वड समरथा वड समरथा करन कारण प्रभ हारा जिस सिमरत दुख कोई न लागे पव जल पारे पारा तू समरथ वड़ा तेरे कवन कवन गुण कह कह गावा तू साहिब गुणी निधाना तुमरी मैं मां वर्ण न सको तू ठाकुर ऊच भगवान तू समरथ वड़ा मेरी मत थोरी राम
एक बारी बड़े प्यार दे नाल सारी संगत करो रसना पवित्र रखो सत नहाओ सरे जिन्हें बैठे हो अरदास करो कि साड़ी गुरु नानक सच्चे पातशाह जी दे उपर श्रद्धा बन जे बन जावे रत्ती पर भी गुरु की समर्था के उपर अंदर तरेड़ ना आवे आखो सत नहाम ते भी तरेड़ ना आवे जे जरा जिनी भी तरेड़ रह जाए ना प्यारे हो जरा जिनी भी बंदा खाली रह जाता जे झोलियां नहीं भरदियां साड़ी गुरु नानक ते शरदा बन जे भाई वीर सिंह जी ने ना एक बड़ी सुंदर गल लिखी इतिहास दे विच बड़ा सोहना बचन कीता ਕਹਿੰਦੇ ਜਦੋਂ ਜਦੋਂ ਇਸ ਧਰਤੀ ਤੇ ਕਸ਼ਟ ਆਏ, ਜਦੋਂ ਜਦੋਂ ਇਸ ਧਰਤੀ ਤੇ ਕਸ਼ਟ ਆਏ, ਜਿੰਨਾ ਕੁ ਕਸ਼ਟ ਉਸ ਮੁਤਾਬਕ ਨਿਰੰਕਾਰ ਨੇ ਡਿਊਟੀਆਂ ਦੇ ਕੇ ਅਵਤਾਰਾਂ ਨੂੰ ਧਰਤੀ ਤੇ ਭੇਜਿਆ, ਧਿਆਨ ਦੇਣ। ਜਦੋਂ ਜਦੋਂ ਦੁਨੀਆਂ ਤੇ ਕਸ਼ਟ ਆਏ, ਸੰਸਾਰ ਤੇ ਕਸ਼ਟ ਆਏ, ਨਿਰੰਕਾਰ ਨੇ ਡਿਊਟੀਆਂ ਦੇ ਕੇ ਅਵਤਾਰਾਂ ਨੂੰ ਓਨੀ ਕੁ ਸਮਰੱਥਾ ਦੇ ਕੇ ਕਸ਼ਟ ਦੂਰ ਕਰਨ ਵਾਸਤੇ ਭੇਜਿਆ। ਆਏ, ਕਸ਼ਟ ਖਤਮ ਕੀਤੇ ਤੇ ਡਿਊਟੀ ਦੇ ਕੇ ਚਲੇ ਗਏ। ਪਰ ਭਾਈ ਵੀਰ ਸਿੰਘ ਜੀ ਲਿਖਦੇ, ਜਦੋਂ ਵੇਖਿਆ ਨਿਰੰਕਾਰ ਨੇ ਕਿ ਹੁਣ ਕਸ਼ਟਾਂ ਦਾ ਦੁੱਖਾਂ ਦਾ ਅੰਤ ਹੀ ਨਹੀਂ ਰਿਹਾ ਸੰਸਾਰ ਤੇ, ਅਤੇ ਉਸ ਵੇਲੇ ਨਿਰੰਕਾਰ ਕਹਿੰਦਾ ਹੁਣ ਕਿਸੇ ਅਵਤਾਰ ਨੂੰ ਭੇਜਣ ਦੀ ਲੋੜ ਨਹੀਂ, ਨਿਰੰਕਾਰ ਨੇ ਆਪ ਗੁਰੂ ਨਾਨਕ ਦਾ ਰੂਪ ਵਟਾਇਆ ਅਤੇ ਇਸ ਧਰਤੀ 'ਤੇ ਦੁੱਖਾਂ ਨੂੰ, ਕਲੇਸ਼ਾਂ ਨੂੰ, ਕਸ਼ਟਾਂ ਨੂੰ ਦੂਰ ਕਰਨ ਆਇਆ। ਹੱਕ ਸਤਨਾਮ। ਜਿਹੜੇ ਪਾਪ ਵੱਧ ਚੁੱਕੇ ਸੀ ਉਹਨਾਂ ਪਾਪਾਂ ਨੂੰ ਆਪ ਨਿਰੰਕਾਰ ਗੁਰੂ ਨਾਨਕ ਦਾ ਰੂਪ ਵਟਾ ਕੇ ਦੂਰ ਕਰਨ ਆਇਆ। ਸਾਡੀ ਸ਼ਰਧਾ ਬਚ ਜੇ ਤੇ ਅਗਲਾ ਬਚਨ ਪਤਾ ਕੀ ਕੀਤਾ, ਕਹਿੰਦੇ ਬਾਕੀ ਅਵਤਾਰ ਤੇ ਡਿਊਟੀਆਂ ਦੇ ਕੇ ਚਲੇ ਗਏ, ਪਰ ਜਦੋਂ ਗੁਰੂ ਨਾਨਕ ਆਇਆ ਇਸ ਧਰਤੀ ਤੇ, ਇਹੋ ਜਿਹਾ ਆਇਆ ਕਿ ਉਸ ਤੋਂ ਬਾਅਦ ਮੇਰੇ ਸਤਿਗੁਰੂ ਗਏ ਨਹੀਂ, ਸ਼ਬਦ ਰੂਪ ਦੇ ਵਿੱਚ ਅੱਜ ਵੀ ਦੁਨੀਆਂ ਦੇ ਵਿਹੜੇ ਬੰਨੇ ਲਾ ਰਹੇ ਨੇ। ਗੱਜ ਕੇ ਆਖੋ ਸਤਨਾਮ। ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਫਿਰ ਕਿਧਰੇ ਗਿਆ ਹੀ ਨਹੀਂ, ਅੱਜ ਵੀ ਭਰ ਭਰ ਕੇ ਪੂਰ ਸੋ ਪਾਰ ਲੰਘਾਏ ਹੈ ਪਿਆਰੇ। ਅੱਜ ਵੀ ਸਾਡੀ ਗੁਰੂ ਬਾਬੇ ਨਾਨਕ ਉੱਪਰ ਸ਼ਰਧਾ ਬਣ ਜੇ ਕਿ ਮੇਰਾ ਸਾਈਂ ਹਾਜ਼ਰ ਨਾਜ਼ਰ ਕਿਧਰੇ ਦੂਰ ਨਹੀਂ ਗਿਆ। ਔਰ ਅਸਲੀਅਤ ਬਾਣੀ ਚ ਇਹ ਨਹੀਂ ਲਿਖਿਆ ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ, ਵਾਕਈ ਮਹਿਸੂਸ ਕਰੋਗੇ ਤੇ ਫਿਰ ਦਿਸੇਗਾ। ਆ ਇੱਕ ਅੱਧਾ ਮਿੰਟ ਤੁਹਾਡਾ ਤਾਂ ਲਿਆ ਕਿ ਜਿੰਨੇ ਬੈਠੇ ਹੋ, ਜੇ ਕਿਤੇ ਅੰਦਰ ਮਨ 'ਚ ਥੋੜ੍ਹੀ ਬਹੁਤ ਕਮਜ਼ੋਰੀ ਵੀ ਹੋਵੇ, ਬਚਨ ਸੁਣ ਕੇ ਅੰਦਰ ਉਤਸ਼ਾਹ ਮਿਲ ਜਾਂਦਾ ਹੈ, ਵਾਕਈ ਅਸਲੀਅਤ ਅਤੇ ਬਾਕੀ ਜਿੰਨੇ ਵੀ ਅਵਤਾਰ ਹੋਏ ਡਿਊਟੀਆਂ ਦੇ ਕੇ ਚਲੇ ਗਏ, ਕੇਵਲ ਇੱਕ ਮੇਰਾ ਸਤਿਗੁਰੂ ਹੀ ਹੈ ਜਿਹੜਾ ਅਜੇ ਗਿਆ ਨਹੀਂ, ਔਰ ਜੁਗੋ ਜੁਗ ਅਟਲ ਹੱਕ ਸਤਨਾਮ ਸ਼ਬਦ ਰੂਪ 'ਚ ਬਿਰਾਜਮਾਨ ਹੋ ਗਏ ਪਿਆਰੇ। ਗੁਰੂ ਦੀ ਸਮਰੱਥਾ ਦੇ ਉੱਪਰ ਵਿਸ਼ਵਾਸ ਸ਼ਰਧਾ ਸਾਡੀ ਬਣ ਜੇ, ਔਰ ਜਰਾ ਜਿੰਨਾ ਵੀ ਜੇ ਅੰਦਰ ਤਰੇੜ ਰਹਿ ਗਈ ਨਾ, ਜਰਾ ਜਿੰਨੀ ਵੀ, ਤੇ ਕਦੀ ਵੀ ਝੋਲੀਆਂ ਨਹੀਂ ਜੇ ਭਰਦੀਆਂ। ਅਸਲੀਅਤ ਗੱਲ ਜੇ ਜਿਹਨੇ ਬੈਠੇ ਇਹੋ ਜੀ ਸ਼ਰਧਾ ਬਣਾਇਓ, ਮੇਰਾ ਗੁਰੂ ਨਾਨਕ ਅੱਜ ਵੀ ਸ਼ਬਦ ਰੂਪ 'ਚ ਵਰਤ ਰਿਹਾ। ਮੈਂ ਇੱਥੇ ਬੈਠਾ ਬੰਬਈ 'ਚ, ਮੇਰੇ ਨਾਲ ਹੈ। ਜੇ ਮੈਂ ਇੱਥੋਂ ਕਿਤੇ ਹੋਰ ਜਾਂਦਾ, ਦਿੱਲੀ ਜਾਂਦਾ, ਉੱਥੇ ਵੀ ਮੇਰੇ ਨਾਲ ਵਰਤਦਾ। ਜੇ ਮੈਂ ਕਿਤੇ ਹੋਰ ਗਿਆ, ਬਾਹਰਲੇ ਮੁਲਕ 'ਚ ਗਿਆ, ਉਹ ਸਤਿਗੁਰੂ ਮੇਰੇ ਨਾਲ ਲਈ ਹੈ। ਹੱਕ ਸਤਨਾਮ। ਇਹੋ ਜਿਹਾ ਪ੍ਰੇਮ ਕਰਿਓ, ਇਹੋ ਜਿਹਾ ਸ਼ਰਧਾ ਦੇ ਉੱਪਰ ਜਰਾ ਜਿੰਨੀ ਵੀ ਤਰੇੜ ਨਾ ਆਵੇ। ਆ ਮੈਨੂੰ ਗੁਰੂ ਰਾਮਦਾਸ ਜੀ ਦੇ ਵੇਲੇ ਦਾ ਬਚਨ ਕੁਦਰਤੀ ਚੇਤੇ ਆ ਗਿਆ। ਭਾਈ ਆਦਮ ਆਇਆ ਸੀ ਨਾ ਗੁਰੂ ਰਾਮਦਾਸ ਜੀ ਦੇ ਕੋਲ ਪੁੱਤਰ ਲੈਣ ਦੇ ਲਈ, ਜਦੋਂ ਸੇਵਾ 'ਚ ਇਹਨੇ ਹਾਜ਼ਰੀ ਭਰੀ ਅਤੇ ਮਹਾਰਾਜ ਨੇ ਬਚਨ ਕੀਤਾ ਸੀ ਸੇਵਾ ਤੋਂ ਖੁਸ਼ ਹੋ ਕੇ ਕਿ ਪੁੱਤਰ ਹੋਏਗਾ। ਹੁਣ ਇਹਦੇ ਅੰਦਰ ਤੇ ਪੂਰਨ ਵਿਸ਼ਵਾਸ ਸੀ ਗੁਰੂ ਦੀ ਸ਼ਰਧਾ ਦੇ ਉੱਪਰ ਕਿ ਜੇ ਗੁਰੂ ਰਾਮਦਾਸ ਜੀ ਨੇ ਬਚਨ ਕਰਤਾ ਜ਼ਰੂਰ ਹੋਏਗਾ। ਪਰ ਇਹਦੀ ਜਿਹੜੀ ਘਰ ਵਾਲੀ ਨਾ, ਉਹਦੇ ਅੰਦਰ ਥੋੜ੍ਹੀ ਜਿਹੀ ਤਰੇੜ ਆ ਗਈ। ਕਹਿੰਦੀ ਕਿਹਾ ਤੇ ਬੜਿਆਂ ਨੇ, ਇਹਨਾਂ ਨੇ ਵੀ ਕਹਿਤਾ, ਕੀ ਪਤਾ ਹੋਣਾ ਵੀ ਹੈ ਕਿ ਨਹੀਂ। ਹੱਕ ਸਤਨਾਮ। ਇਹ ਤੇ ਬਲਿਆਰ ਜਾਈਏ ਗੁਰੂ ਰਾਮਦਾਸ ਜੀ ਤੋਂ, ਜਿਨ੍ਹਾਂ ਨੇ ਦੁਬਾਰਾ ਆਵਾਜ਼ ਮਾਰ ਕੇ ਉਹਦੀ ਅੰਦਰਲੀ ਤਰੇੜ ਭਰੀ। ਬੀਬੀ ਕੀ ਸੋਚਦੀ ਹੈ, ਕੀ ਪਤਾ ਪੁੱਤਰ ਹੋਣਾ ਵੀ ਹੈ ਕਿ ਨਹੀਂ। ਅੱਜ ਤੇਰੇ ਨਾਲ ਬਚਨ ਕਰਦੇ ਹਾਂ, ਅੱਜ ਤੱਕ ਰਿਵਾਜ਼ ਬੱਚਾ ਜਨਮ ਜਦੋਂ ਲੈਂਦਾ, ਜਨਮ ਲੈਣ ਤੋਂ ਬਾਅਦ ਉਹਦਾ ਨਾਮ ਰੱਖਿਆ ਜਾਂਦਾ, ਪਰ ਅਸੀਂ ਜਿਹੜਾ ਤੇਰੇ ਘਰ ਪੁੱਤਰ ਜਨਮ ਲੈਵੇਗਾ ਉਹਦਾ ਨਾਮ ਅੱਜ ਪਹਿਲੇ ਹੀ ਰੱਖਦੇ ਹਾਂ, ਹੱਕ ਸਤਨਾਮ। ਆਪਣੇ ਬੱਚੇ ਦਾ ਨਾਮ ਭਾਈ ਭਗਤੂ ਰੱਖੀ ਤੇ ਬੜੀ ਕਰਨੀ ਵਾਲਾ ਹੋਏਗਾ, ਧਿਆਨ ਦੇਣਾ। ਹੁਣ ਤਰੇੜ ਜਿਹੜੀ ਆਈ ਸੀ ਉਹ ਭਰਤੀ, ਤੇ ਜੇ ਕਿਤੇ ਤਰੇੜ ਨਾ ਭਰਦੇ ਸਤਿਗੁਰੂ ਤੇ ਕਦੀ ਝੋਲੀਆਂ ਨਹੀਂ ਸੀ ਜੇ ਭਰਨੀਆਂ ਯਾਰ। ਜਿੰਨੀ ਵੀ ਜੇ ਰੱਤੀ ਮਾਤਰ ਵੀ ਤਰੇੜ ਰਹਿ ਗਈ ਨਾ ਅੰਦਰ ਤਰੇੜ, ਮੰਨ ਲਓ ਕੋਈ ਹਰਿਮੰਦਰ ਸਾਹਿਬ ਦਾ ਅੰਮ੍ਰਿਤ ਘਰ ਲਿਆਵੇ, ਹਰਿਮੰਦਰ ਸਾਹਿਬ ਦਾ ਅੰਮ੍ਰਿਤ ਘਰ ਲਿਆਵੇ, ਤੇ ਜੇ ਅੰਦਰ ਇੰਨੀ ਕੁ ਗੱਲ ਆ ਗਈ ਪਾਣੀ ਹੋਈ ਹੈ ਤੇ ਫਿਰ ਵਾਕਈ ਪਾਣੀ ਹੋਈ ਹੈ। ਹੱਕ ਸਤਨਾਮ, ਵਾਕਈ ਪਾਣੀ ਹੋਈ ਹੈ। ਲੋੜ ਤੇ ਹੈ ਤੇਰੀ ਸ਼ਰਧਾ ਦੀ, ਭਾਵਨਾ ਦੀ, ਕਿਉਂਕਿ ਫਲ ਭਾਵਨਾ ਨੂੰ ਲੱਗਦੇ ਨੇ ਪਿਆਰੇ, ਭਾਵਨਾ ਨੂੰ। ਅੱਜ ਜਿੰਨੀ ਸੰਗਤ ਬੈਠੀ ਹੋ, ਅੱਜ ਦੇ ਦੀਵਾਨ 'ਚ ਆਪਾਂ ਬਹੁਤਾ ਸਮਾਂ ਨਹੀਂ ਮੈਂ ਲੈਣਾ ਤੁਹਾਡਾ, ਕੇਵਲ ਸਵਾ ਅੱਠ ਸਾਢੇ ਅੱਠ ਤੱਕ ਪੂਰੀ ਸਮਾਪਤੀ ਵੱਲ ਆ ਜਾਵਾਂਗੇ, ਅੱਗੇ ਵੀ ਲੇਟ ਹੋ ਗਏ ਹੋ, ਅਤੇ ਇਸੇ ਤਰ੍ਹਾਂ ਵਿਰਾਜਮਾਨ ਰਹਿਣਾ। ਕੇਵਲ ਸਾਡੀ ਗੁਰੂ ਬਾਬੇ ਦੀ ਸਮਰੱਥਾ ਦੇ ਉੱਪਰ ਵਿਸ਼ਵਾਸ ਬਣ ਜੇ, ਸ਼ਰਧਾ ਬਣ ਜੇ, ਤਾਂ ਮੈਂ ਬੇਨਤੀ ਕਰ ਰਿਹਾ। ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ, ਉਸ ਤੋਂ ਬਾਅਦ ਸਤਿਗੁਰੂ ਆਪ ਹੀ ਅੱਗੇ ਤੋਰਨ, ਕੋਈ ਵੀ ਰਸਨਾ ਖਾਲੀ ਨਾ ਰਹੇ। ਇੱਕ ਵਾਰੀ ਪੜ੍ਹੋ ਜੀ ਸਾਰੇ ਪਿਆਰ ਨਾਲ। ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ, ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ, ਤੂੰ ਸਮਰੱਥ ਵੱਡਾ ਛੋਰੀ ਰਾਮ,
ਸਮਰੱਥ ਵੱਡਾ ਮੇਰੀ ਮਤ ਛੋਰੀ ਰਾਮ।
ਵਾਹਿਗੁਰੂ ਵਾਹਿਗੁਰੂ ਜਪੋ, ਵਾਹਿਗੁਰੂ ਵਾਹਿਗੁਰੂ ਸਾਰੇ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਸਮਰੱਥਾ ਦੇ ਉੱਪਰ ਪੂਰਨ ਵਿਸ਼ਵਾਸ ਕਰਿਓ, ਪੂਰਨ, ਕਿਉਂਕਿ ਬੇੜੇ ਪਾਰ ਹੁੰਦੇ ਜੇ ਵਿਸ਼ਵਾਸ ਵਾਲਿਆਂ ਦੇ, ਭਾਵਨਾ ਵਾਲਿਆਂ ਦੇ, ਭਾਵਨਾ ਵਾਲਿਆਂ ਦੇ। ਪਿਆਰੇ ਮੈਂ ਨਹੀਂ ਕਹਿੰਦਾ, ਮੇਰੇ ਸਾਹਿਬਾਂ ਨੇ ਵੀ ਬਾਣੀ 'ਚ ਕਹਿਤਾ, ਸਾਚ ਕਹੋ ਸੁਣ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਬੇੜਾ ਪਾਰ ਕਿਨਾਂ ਦਾ, ਜਿਨ੍ਹਾਂ ਨੇ ਗੁਰੂ ਦੇ ਉੱਪਰ ਭਾਵਨਾ ਬਣਾ ਲਈ, ਭਾਵਨਾ। ਇੱਥੋਂ ਤੱਕ ਆਪਣੇ ਗੁਰੂ ਦੇ ਉੱਪਰ ਭਰੋਸਾ ਕਰਿਓ, ਇੱਥੋਂ ਤੱਕ ਅੰਦਰ ਸ਼ਰਧਾ ਦਾ ਖਾਨਾ ਉੱਚਾ ਰੱਖਿਓ। ਕਈ ਲੋਕਾਂ ਦੇ ਅੰਦਰ ਨਾ ਗੁਰੂ ਦੇ ਉੱਪਰ ਥੋੜ੍ਹੀ ਜਿਹੀ ਤਰੇੜ ਵਾਲੀ ਸ਼ਰਧਾ ਹੁੰਦੀ ਹੈ, ਫਲਾਣੀ ਦਾਤ ਮੈਂ ਗੁਰੂ ਕੋਲੋਂ ਮੰਗ ਰਹੀ ਹਾਂ ਜਾਂ ਮੰਗ ਰਿਹਾ, ਪਤਾ ਨਹੀਂ ਝੋਲੀਆਂ ਭਰਨੀਆਂ ਨੇ ਕਿ ਨਹੀਂ, ਹੱਕ ਸਤ ਨਹਾਮ ਇਹ ਖਾਨਾ ਹੁੰਦਾ ਅੰਦਰ, ਪਤਾ ਨਹੀਂ ਝੋਲੀਆਂ ਭਰਨੀਆਂ ਨੇ ਕਿ ਨਹੀਂ। ਅਤੇ ਕਈ ਨਾ ਥੋੜ੍ਹਾ ਜਿੰਨਾ ਉੱਚਾ ਉੱਠਦੇ ਨੇ ਕਿ ਮੈਂ ਗੁਰੂ ਮਹਾਰਾਜ ਜੀ ਦੇ ਕੋਲੋਂ ਦਾਤ ਮੰਗੀ ਹੈ, ਮੇਰੀਆਂ ਝੋਲੀਆਂ ਭਰਨਗੀਆਂ, ਹੱਕ ਸਤ ਨਹਾਮ। ਪਰ ਅੱਜ ਜਿੰਨੇ ਬੈਠੇ ਹੋ, ਇੱਕ ਸ਼ਰਧਾ ਦੇ ਖਾਨੇ ਦੇ ਵਿੱਚ ਇੱਕ ਹੋਰ ਪੂਰਤੀ ਕਰਿਓ, ਇੱਕ ਹੋਰ ਵਾਧਾ ਕਰਿਓ ਕਿ ਇਹ ਤੇ ਬਿਲਕੁਲ ਨੋਰਮਲ ਗੱਲ ਹੈ, ਨੋਰਮਲ ਗੱਲ ਕਿ ਤੂੰ ਸਤਿਗੁਰੂ ਕੋਲੋਂ ਕੋਈ ਦਾਤ ਮੰਗੀ, ਤੇਰੀਆਂ ਝੋਲੀਆਂ ਸਾਹਿਬ ਨੇ ਭਰੀਆਂ। ਏਡਾ ਵੱਡਾ ਮੇਰਾ ਸਤਿਗੁਰੂ, ਏਡਾ ਵੱਡਾ ਮੇਰਾ ਗੁਰੂ ਨਾਨਕ ਪਿਆਰਿਓ, ਉਹ ਤੇਰੀਆਂ ਝੋਲੀਆਂ ਭਰਨੀਆਂ ਤੇ ਇੱਕ ਪਾਸੇ ਰਹੀਆਂ, ਉਹ ਜੇ ਮੇਰਾ ਦੇ ਘਰ ਵਿੱਚ ਆਵੇ ਤੇ ਤੈਨੂੰ ਝੋਲੀਆਂ ਭਰਨ ਵਾਲਾ ਬਣਾ ਸਕਦਾ। ਗੱਜ ਕੇ ਆਖੋ ਸਤਨਾਮ, ਤੈਨੂੰ ਝੋਲੀਆਂ ਭਰਨ ਵਾਲਾ ਬਣਾ ਸਕਦਾ। ਏਡਾ ਵੱਡਾ ਜੇ ਝੋਲੀਆਂ ਭਰਨੀਆਂ ਤੇ ਉਹਦੇ ਲਈ ਇੱਕ ਮਾਮੂਲੀ ਗੱਲ ਏ, ਮੇਰਾ ਦੇ ਘਰ 'ਚ ਆ ਕੇ ਤੈਨੂੰ ਬਖਸ਼ਿਸ਼ਾਂ ਅਗਾਂਹ ਵੰਡਣ ਵਾਲਾ ਵੀ ਬਣਾ ਸਕਦਾ। ਹੁਣ ਅੰਮ੍ਰਿਤਸਰ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ, ਹੁਣ ਬਾਬਾ ਦੀਪ ਸਿੰਘ ਜੀ ਹੋਏ ਤੇ ਕਲਗੀਆਂ ਵਾਲੇ ਦੇ ਸਿੱਖ ਹੀ ਨੇ ਨਾ, ਪਰ ਇਹੋ ਜਿਹੀ ਕਿਰਪਾ ਕਰਤੀ, ਇਹੋ ਜਿਹੀ ਕਿਰਪਾ ਕਰਤੀ ਬਾਬਾ ਦੀਪ ਸਿੰਘ ਜੀ ਦੇ ਉੱਪਰ ਮੇਰੇ ਕਲਗੀ ਧਰ ਪਿਤਾ ਨੇ, ਅੱਜ ਦੀ ਤਰੀਕ ਦੇ ਵਿੱਚ ਰੋਜ਼ਾਨਾ ਲੱਖਾਂ ਬੰਦੇ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੋਂ ਝੋਲੀਆਂ ਭਰ ਰਹੇ ਨੇ, ਹੱਕ ਸਤਨਾਮ।
ਵਾਹਿਗੁਰੂ,
ਹੈਣ ਤੇ ਗੁਰਸਿੱਖ ਹੀ ਨਾ, ਇਹੋ ਜਿਹੀ ਕਿਰਪਾ ਕਰਤੀ ਹੈਗਾ, ਝੋਲੀਆਂ ਭਰਨ ਵਾਲਾ ਬਣਾਤਾ, ਕੇਵਲ ਉਹਨਾਂ ਦੀਆਂ ਝੋਲੀਆਂ ਨਹੀਂ ਭਰੀਆਂ। ਹੁਣ ਬਾਬਾ ਬੁੱਢਾ ਜੀ, ਹਾਂਜੀ ਬਾਬਾ ਬੁੱਢਾ ਜੀ ਐਣ ਤੇ ਗੁਰੂ ਕੇ ਸਿੱਖ ਹੀ, ਪਰ ਇਹੋ ਜਿਹੀ ਕਿਰਪਾ ਕਰਤੀ, ਉਹ ਬਖਸ਼ਿਸ਼ ਵਰਤਾਤੀ, ਅਨਖਦ ਬਾਣੀ ਪੂੰਜੀ ਸੰਤਨ ਹੱਥ ਰਾਖੀ, ਕੁੰਜੀ ਦਰਗਾਹ ਦੀਆਂ ਚਾਬੀਆਂ ਦੇਤੀਆਂ ਨੇ, ਜਿਹਨੂੰ ਮਰਜ਼ੀ ਜੋ ਮਰਜ਼ੀ ਦੇ ਦਿਓ। ਅੱਜ ਦੇ ਦਿਮਾਗ 'ਚ ਆਪਣੀ ਸ਼ਰਧਾ 'ਚ ਇੱਕ ਹੋਰ ਵਾਧਾ ਕਰਿਓ, ਸਾਡੀਆਂ ਤੁਹਾਡੀਆਂ ਝੋਲੀਆਂ ਭਰਨੀਆਂ ਤੇ ਇੱਕ ਪਾਸੇ ਰਹੀਆਂ, ਉਹ ਸਾਹਿਬ ਨੇ ਭਰਨੀਆਂ ਹੀ ਨੇ। ਜੇ ਸ਼ਰਧਾ ਨਾਲ ਆਏਗਾ, ਸਾਡੀਆਂ ਤੁਹਾਡੀਆਂ ਝੋਲੀਆਂ ਭਰਨੀਆਂ ਇੱਕ ਪਾਸੇ ਰਹੀਆਂ, ਜੇ ਸਾਹਿਬ ਮੇਰਾ ਦੇ ਘਰ 'ਚ ਆਵੇ ਸਾਨੂੰ ਅਗਾਂਹ ਝੋਲੀਆਂ ਭਰਨ ਵਾਲਾ ਬਣਾ ਸਕਦਾ। ਆਖੋ ਸਤਨਾਮ। ਸ਼ਰਧਾ ਦੇ ਉੱਪਰ ਜ਼ਰਾ ਜਿੰਨੀ ਵੀ ਤਰੇੜ ਨਾ ਆਉਣ ਦੇਣਾ ਅੰਦਰ। ਆ ਇੱਕ ਬੀਬੀ ਜਲੰਧਰ ਦੀ, ਸਰੀਰਕ ਉਹਨੂੰ ਕੋਈ ਰੋਗ ਸੀ ਤੇ ਕੀਰਤਨੀਏ ਦੇ ਨਾਤੇ ਸੰਗਤ ਪਿਆਰ ਕਰਦੀ, ਕੀਰਤਨ ਨੂੰ ਨਮਸਕਾਰ ਹੋ ਜਾਂਦੀ ਹੈ, ਤੇ ਉਹਨੇ ਨਾ ਆਪਣੇ ਘਰ ਬੁਲਾਇਆ ਜੀ। ਘਰ ਆਉਣਾ, ਜਦੋਂ ਗਏ ਘਰ ਤੇ ਜੋ ਚਾਹ ਪਾਣੀ ਉਹਨੇ ਛਕਾਉਣੀ ਛਕਾਇਆ, ਤੇ ਬਾਅਦ 'ਚੋਂ ਆਪਣਾ ਦੱਸਿਆ ਕਿ ਇੱਦਾਂ ਮੈਨੂੰ ਸਰੀਰਕ ਰੋਗ ਹੈ ਤੇ ਕੁਝ ਨੇਮ ਦੱਸੋ। ਤੇ ਦਾਸ ਨੇ ਇਹਨਾਂ ਨੂੰ ਸੁਖਮਨੀ ਸਾਹਿਬ ਦੇ ਪਾਠ ਦੱਸੇ। ਮੈਂ ਕਿਹਾ ਇੱਦਾਂ ਨਾ 13 ਪਾਠ ਹਫ਼ਤੇ ਦੇ ਵਿੱਚ ਸੁਖਮਨੀ ਸਾਹਿਬ ਦੇ ਆਪ ਕਰਿਆ ਕਰੋ, ਨਿਤਨੇਮ ਤੋਂ ਇਲਾਵਾ ਹਰ ਹਫ਼ਤੇ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਜਾਂਦੇ ਨਾ, ਘਰੋਂ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਗੁਰਦੁਆਰੇ ਲੈ ਕੇ ਜਾਣੀ ਹੈ ਅਤੇ ਹਰ 7ਵੇਂ ਦਿਨ ਅਰਦਾਸ ਕਰਵਾਉਣੀ ਹੈ, ਅਤੇ 13 ਹਫ਼ਤੇ ਇੱਦਾਂ ਰੂਟੀਨ 'ਚ ਲਾਓ, ਸਤਿਗੁਰੂ ਕਿਰਪਾ ਕਰਨਗੇ। ਕਿਉਂਕਿ ਕਿਸੇ ਵੀ ਬਹਾਨੇ ਗੁਰਬਾਣੀ ਨਾਲ ਜੋੜ ਦਿਆ ਕਰੋ, ਜੇ ਕੋਈ ਇਹੋ ਜਿਹੀ ਕਿਰਪਾ ਸਤਿਗੁਰੂ ਕਰ ਦੇਣ ਨਾ ਤੁਹਾਡੇ 'ਤੇ, ਤੁਹਾਡੇ ਕੋਲ ਕੋਈ ਗੱਲ ਪੁੱਛਣ ਆਵੇ ਭੁੱਲ ਕੇ ਵੀ ਆਪਣੇ ਨਾਲ ਨਾ ਜੋੜਿਓ, ਹੱਕ ਸਤਨਾਮ ਹੈ ਆ ਜੋੜਿਓ। ਅੱਜ ਕੱਲ੍ਹ ਬੜਾ ਕਲਯੁੱਗ ਦਾ ਰਿਵਾਜ ਹੈ, ਬੜਾ ਆਪਣੀ ਕਿੱਲੀ ਨਾਲ ਬੰਨਣ ਵਾਲੇ ਜ਼ਿਆਦਾ ਨੇ, ਹੱਕ ਸਤਨਾਮ। ਇਹ ਮਹਾਂਪੁਰਸ਼ ਕਿਹਾ ਕਰਦੇ ਸੀ, ਆਪਣੀ ਕਿੱਲੀ ਨਾਲ ਬੰਨੇਗਾ ਕਿੰਨਿਆਂ ਨੂੰ ਦੇ ਲਏਗਾ, ਕਿੰਨਿਆਂ ਨੂੰ ਰਿਜਕ ਦੇ ਲਏਗਾ, ਕਿੰਨਿਆਂ ਨੂੰ ਪੱਠੇ ਪਾ ਲਏਗਾ, ਉਹਦੇ ਨਾਲ ਜੋੜ ਜਿਹਦੇ ਭੰਡਾਰਿਆਂ 'ਚ ਕਦੀ ਤੋਟ ਆਉਂਦੀ ਨਹੀਂ, ਹੱਕ ਸਤਨਾਮ। ਬਾਣੀ ਨਾਲ, ਗੁਰਬਾਣੀ ਨਾਲ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਰਾਮ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ, ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਪਿਆਰੇ। ਮੈਨੂੰ ਕਹਿੰਦੀ ਜੀ ਕੋਈ ਨੇਮ ਤੇ ਇੱਦਾਂ ਸਾਰੀ ਉਹਨੂੰ ਰੂਟੀਨ ਦੱਸੀ ਕਿ 13 ਹਫ਼ਤੇ ਇੱਦਾਂ ਹਾਜ਼ਰੀ ਲਾਓ, ਹਰ ਹਫ਼ਤੇ 13-13 ਪਾਠ ਸੁਖਮਨੀ ਸਾਹਿਬ ਅਤੇ 7ਵੇਂ ਦਿਨ ਕੜਾਹ ਪ੍ਰਸ਼ਾਦੀ ਦੇ ਕਰਾ ਕੇ ਸਤਿਗੁਰੂ ਕਿਰਪਾ ਕਰਨਗੇ। ਅਤੇ ਅਜੇ ਇੱਕ ਹਫ਼ਤਾ ਹੀ ਬੀਤਿਆ ਅਤੇ ਉਸ ਬੀਬੀ ਦਾ ਦਾਸ ਨੂੰ ਕੀ ਫੋਨ ਆਇਆ, ਮੈਨੂੰ ਕਹਿਣ ਲੱਗੀ ਭਾਈ ਸਾਹਿਬ ਇਹ ਗੱਲ ਕਰਨੀ ਹੈ। ਮੈਂ ਕਿਹਾ ਜੀ ਦੱਸੋ। ਕਹਿਣ ਲੱਗੀ ਗੁੱਸਾ ਨਾ ਕਰਿਓ, ਤੁਸੀਂ ਨੇਮ ਤਾਂ ਦਿੱਤਾ ਸੀ ਮੈਨੂੰ ਸੁਖਮਨੀ ਸਾਹਿਬ ਦੇ ਪਾਠ ਕਰਨ ਦਾ, ਤਕਰੀਬਨ ਹਫ਼ਤਾ ਹੋਇਆ ਨੇਮ ਕਰਦੇ ਹਾਂ, ਪਰ ਇੱਕ ਗੱਲ ਹੈ ਮੇਰਾ ਰੋਗ ਘਟਣਾ ਕੀ ਹੈ, ਸਗੋਂ ਬਾਣੀ ਪੜਨ ਨਾਲ ਰੋਗ ਹੋਰ ਵੱਧ ਗਿਆ। ਹੱਕ ਸਤਨਾਮ
ਵਾਹਿਗੁਰੂ।
ਓਹ ਹੋ ਹੋ ਹੋ, ਜਦੋਂ ਉਹਨੇ ਫੋਨ ਤੇ ਇੰਨੀ ਗੱਲ ਕਹੀ ਤੇ ਦਾਸ ਨੇ ਕਿਹਾ ਇਹਦੇ ਅੰਦਰ ਤੇ ਗੁਰਬਾਣੀ ਪ੍ਰਤੀ ਤ੍ਰੇੜ ਆ ਰਹੀ ਹੈ ਕਿ ਬਾਣੀ ਜਦੋਂ ਦੀ ਪੜ੍ਹਨੀ ਸ਼ੁਰੂ ਕੀਤੀ ਉਦੋਂ ਦਾ ਰੋਗ ਵੱਧ ਗਿਆ, ਉਦੋਂ ਦਾ ਰੋਗ ਵੱਧ ਗਿਆ। ਤੇ ਦਾਸ ਨੇ ਉਹਨੂੰ ਫੋਨ ਤੇ ਬੇਨਤੀ ਕੀਤੀ, ਮੈਂ ਕਿਹਾ ਬੀਬੀ ਸਭ ਤੋਂ ਪਹਿਲੇ ਆ ਜਿਹੜੀ ਤੇਰੇ ਅੰਦਰ ਗੁਰਬਾਣੀ ਦੇ ਵਿਸ਼ਵਾਸ ਪ੍ਰਤੀ ਅੰਦਰ ਤ੍ਰੇੜ ਆ ਗਈ ਹੈ ਨਾ, ਸਭ ਤੋਂ ਪਹਿਲੇ ਤ੍ਰੇੜ ਨੂੰ ਕੱਢ। ਕਹਿੰਦੀ ਉਹ ਕਿਵੇਂ, ਇਹ ਤੇ ਸਹੀ ਹੋਈ ਗੱਲ ਕਿ ਮੇਰਾ ਉਦੋਂ ਦਾ ਰੋਗ ਵੱਧ ਗਿਆ। ਮੈਂ ਕਿਹਾ ਬੀਬੀ ਅੰਦਰ ਆਪਣੇ ਅੰਦਰੋਂ ਗੁਰਬਾਣੀ ਪ੍ਰਤੀ ਜਿਹੜੀ ਤ੍ਰੇੜ ਆਈ ਉਹਨੂੰ ਕੱਢ, ਪਤਾ ਨੀ ਕਿੰਨਾ ਕੁ ਰੋਗ ਵਧਣਾ ਸੀ ਤੇ ਕਿੱਥੇ ਕੁ ਸਾਈਂ ਨੇ ਬ੍ਰੇਕ ਲਾਈ, ਸਾਡੀ ਤੁਹਾਡੀ ਅੱਖ ਥੋੜੀ ਵੇਖ ਸਕਦੀ ਹੈ। ਹੱਕ ਸਤਨਾਮ। ਕਿੰਨਾ ਕੁ ਕੰਮ ਵਧਣਾ ਸੀ ਤੇ ਕਿੱਥੇ ਕੁ ਸਾਹਿਬ ਨੇ ਬ੍ਰੇਕ ਲਵਾ ਦਿੱਤੀ ਹੈ, ਅਸੀਂ ਕੀ ਜਾਣੀ ਹੈ। ਕਈ ਵਾਰੀ ਪੰਜਾਂ ਸਾਲਾਂ ਦਾ ਕਸ਼ਟ ਜੇ ਪੰਜ ਦਿਨਾਂ 'ਚ ਵੀ ਲੰਘਦਾ ਹੋਵੇ ਬੰਦੇ ਨੂੰ ਪੰਜ ਦਿਨ ਵੀ ਵੱਡੇ ਲੱਗਦੇ ਨੇ ਪਿਆਰੇ, ਪਰ ਕਿਹਾ ਜਾਣੇ ਬਾਕੀ ਸਮਾਂ ਸਤਿਗੁਰੂ ਨੇ ਕਿਰਪਾ ਕਰਤੀ ਹੈ। ਜਿੰਨੀ ਸੰਗਤ ਬੈਠੀ ਹੋ ਤੇ ਜਦੋਂ ਦਾਸ ਨੇ ਉਹਨੂੰ ਇਹ ਬੇਨਤੀ ਕੀਤੀ ਕਿ ਆਪਾਂ ਨੇ ਅੰਦਰੋਂ ਤ੍ਰੇੜ ਕੱਢੋ ਗੁਰਬਾਣੀ ਪ੍ਰਤੀ ਜਿਹੜੀ ਆਈ, ਜਦੋਂ ਉਹਨੇ ਵਿਸ਼ਵਾਸ ਕਰਕੇ ਤ੍ਰੇੜ ਕੱਢੀ, ਅੱਜ ਦੀ ਤਰੀਕ 'ਚ ਉਹ ਬੀਬੀ 9x9 ਹੈ, 9x9 ਬਿਲਕੁਲ ਸਰੀਰ ਰਾਜੀ। ਤੇ ਜੇ ਕਿਤੇ ਅੰਦਰ ਤ੍ਰੇੜ ਰਹਿ ਜਾਂਦੀ ਤੇ ਕਦੀ ਵੀ ਰੋਗ ਰਾਜੀ ਨਹੀਂ ਸੀ ਆਉਣਾ ਪਿਆਰੇ। ਉਹ ਹੱਕ ਸਤਨਾਮ
ਵਾਹਿਗੁਰੂ।
ਰੋਗ ਰਾਜੀ ਨਹੀਂ ਸੀ ਆਉਣਾ ਜਿੰਨੇ ਬੈਠੇ, ਕਦੀ ਵੀ ਗੁਰੂ ਪ੍ਰਤੀ ਗੁਰੂ ਦੀ ਬਾਣੀ ਪ੍ਰਤੀ ਆਪਣੇ ਅੰਦਰ ਤ੍ਰੇੜ ਨਾ ਆਉਣ ਦੇਣਾ, ਕਿਉਂਕਿ ਗੁਰਪੁਰਬ ਮਨਾਏ ਦਾ ਲਾਭ ਤੇ ਤਾਂ ਹੀ ਹੈ, ਤਾਂ ਹੀ ਜਿੱਥੋਂ ਕੁਝ ਲੈ ਕੇ ਉੱਠੋਗੇ ਪਿਆਰੇ। ਨਹੀਂ ਤੇ ਸਾਡੇ ਅਰਗੇ ਬੋਲ ਕੇ ਚਲੇ ਗਏ, ਤੁਸੀਂ ਸੁਣ ਕੇ ਚਲੇ ਗਏ, ਮੰਨਣਾ ਕਿੰਨੇ ਹੈ, ਕੁਝ ਮੰਨਣ ਵਾਲੀ ਗੱਲ ਵੀ ਕਰਿਓ ਪਿਆਰੇ। ਆ ਮਾਤਾ ਸੁਲੱਖਣੀ ਗੁਰੂ ਹਰਗੋਬਿੰਦ ਸਾਹਿਬ ਕੋਲ ਆਈ ਸੀ ਨਾ, ਪੁੱਤਰ ਚਾਹੀਦਾ। ਜਦੋਂ ਪਹਿਲੀ ਵਾਰੀ ਸਾਹਿਬਾਂ ਨੇ ਕਹਿਤਾ ਸੀ ਤੇਰੇ ਕਰਮਾਂ 'ਚ ਇਹਨੇ ਲਿਖਿਆ, ਹੁਣ ਇਹ ਗੱਲ ਤੇ ਬੜੀ ਵਾਰੀ ਸੁਣੀ ਹੈ ਪਰ ਅੱਜ ਡੂੰਘੀ ਚੁੱਭੀ ਮਾਰਿਓ। ਜਦੋਂ ਸਾਹਿਬ ਨੇ ਕਹਿਤਾ ਤੇਰੇ ਕਰਮਾਂ 'ਚ ਇਹਨੇ ਲਿਖਿਆ, ਤੇ ਉਸ ਵੇਲੇ ਗੁਰੂ ਦੀ ਸਮਰੱਥਾ ਨੂੰ ਥੋੜ੍ਹਾ ਛੋਟਾ ਸਮਝਿਆ ਤੇ ਕਰਮਾਂ ਨੂੰ ਵੱਡਾ ਸਮਝ ਕੇ ਨਿਰਾਸ਼ ਹੋ ਕੇ ਆ ਗਈ ਸੀ ਵਾਪਸ। ਆਖ ਸਤਨਾਮ। ਰੋਂਦੀ ਰੋਂਦੀ ਬਾਹਰ ਆ ਗਈ ਕਿ ਐਡੇ ਵੱਡੇ ਮਾਲਕ ਨੇ ਕਹਿਤਾ, ਸਮਰੱਥਾ ਨਾ ਸਮਝੀ ਗੁਰੂ ਦੀ, ਕਰਮਾਂ ਨੂੰ ਵੱਡਾ ਸਮਝ ਕੇ ਰੋਂਦੀ ਰੋਂਦੀ ਬਾਹਰ ਆ ਗਈ। ਤੇ ਮੇਲ ਹੋ ਗਿਆ ਗੁਰੂ ਕੇ ਸਿੱਖ ਦਾ, ਜਿਹਦੇ ਅੰਦਰ ਪੂਰਨ ਸ਼ਰਧਾ ਸੀ, ਪੂਰਨ ਵਿਸ਼ਵਾਸ ਸੀ ਗੁਰੂ ਦੇ ਪ੍ਰਤੀ। ਤੇ ਜਦੋਂ ਉਹਦੇ ਨਾਲ ਮੇਲ ਹੋਇਆ, ਕਿਉਂਕਿ ਇੱਕ ਬੇਨਤੀ, ਜੇ ਜਿਹਦੇ ਕੋਲ ਜਿਹੜਾ ਸੌਦਾ ਉਹਨੇ ਉਹ ਹੀ ਦੇਣਾ ਅੱਗੇ। ਹੱਕ ਸਤਨਾਮ। ਜਿਹਦੇ ਕੋਲ ਗੁਰੂ ਪ੍ਰਤੀ ਪ੍ਰੇਮ ਉਹਨੇ ਪ੍ਰੇਮ ਮੰਨਣਾ, ਜਿਹਦੇ ਕੋਲ ਪਿਆਰ ਹੈ ਉਹ ਨਫ਼ਰਤ ਹੈ ਉਹਨੇ ਨਫ਼ਰਤ ਵੰਡਣੀ, ਜਿਹਦੇ ਕੋਲ ਨਿਮਰਤਾ ਉਹਨੇ ਨਿਮਰਤਾ ਹੀ ਵੰਡਣੀ ਹੈ, ਤੇ ਜਿਹਦੇ ਕੋਲ ਪਿਆਰ ਹੈ ਉਹ ਕੱਟੜਤਾ ਤੇ ਉਹ ਕੱਟੇਗਾ ਹੀ ਕੱਟੇਗਾ। ਆਖੋ ਸਤਨਾਮ। ਜਿਹਦੇ ਕੋਲ ਜਿਹੜਾ ਸੌਦਾ ਉਹਨੇ ਉਹ ਹੀ ਵੇਚਣਾ ਹੈ ਨਾ ਗਾ। ਹੁਣ ਉਸ ਗੁਰਸਿੱਖ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਤੀ ਪੂਰਨ ਸ਼ਰਧਾ ਸੀ, ਪੂਰਨ ਭਰੋਸਾ। ਜਦੋਂ ਰੋਂਦੀ ਆ ਰਹੀ, ਬੀਬੀ ਸੁਲੱਖਣੀ ਪੁੱਛਿਆ, ਬੀਬੀ ਰੋਂਦੀ ਕਿਉਂ ਹੈ? ਕਹਿਣ ਲੱਗੀ, ਮੈਂ ਬੜੀਆਂ ਥਾਵਾਂ ਤੇ ਗਈ ਪੁੱਤਰ ਲੈਣ, ਕਿਤਨੋਂ ਝੋਲੀ ਨਾ ਭਰੀ, ਬੜੀ ਸਿਫਤ ਸੁਣੀ ਸੀ ਗੁਰੂ ਹਰਗੋਬਿੰਦ ਸਾਹਿਬ ਦੀ, ਇਹਨਾਂ ਕੋਲ ਆਈ, ਬਾਕੀਆਂ ਨੇ ਤੇ ਮੈਨੂੰ ਰੇਤ ਦੀ ਬੁੱਕ ਮਾਰੀ, ਤੇਰੇ ਗੁਰੂ ਨੇ ਤੇ ਮੈਨੂੰ ਪੱਥਰ ਹੀ ਮਾਰਤਾ। ਹੱਕ ਸਤਨਾਮ। ਉਹ ਕਹਿੰਦਾ, ਕੀ ਮਤਲਬ ਤੇਰਾ? ਰੇਤ ਦੀ ਬੁੱਕ ਮਾਰਨੀ ਪਤਾ ਕੀ ਹੁੰਦੀ ਹੈ? ਕਹਿੰਦੀ, ਜਿਹਨਾਂ ਕੋਲ ਮੈਂ ਜਾਂਦੀ ਰਹੀ ਦਲਾਸਾ ਦਿੰਦੇ ਰਹੇ, ਹੋ ਜਾਏਗਾ, ਕਿਰਪਾ ਹੋ ਜਾਏਗੀ, ਰੇਤ ਦੀ ਬੁੱਕ ਤੇ ਦਲਾਸਾ ਦਿੰਦੇ ਰਹੇ। ਪਰ ਕਹਿੰਦੀ, ਤੇਰੇ ਗੁਰੂ ਨੇ ਤੇ ਪੱਥਰ ਹੀ ਮਾਰਿਆ ਕਿ ਹੋਣਾ ਹੀ ਨਹੀਂ, ਦੱਸ ਰੋਵਾਂ ਨਾ ਤੇ ਕੀ ਕਰਾਂ? ਤੇ ਉਸ ਵੇਲੇ ਗੁਰਸਿੱਖ ਕਹਿੰਦਾ, ਜਿਹਦੇ ਅੰਦਰ ਗੁਰੂ ਦੀ ਸਮਰੱਥਾ ਤੇ ਪੂਰਨ ਭਰੋਸਾ ਸੀ, ਕਹਿੰਦਾ, ਬੀਬੀ ਜੇ ਛੇਵੇਂ ਪਾਤਸ਼ਾਹ ਨੇ ਕਹਿਤਾ ਉਹ ਤੇਰੇ ਕਰਮਾਂ 'ਚ ਨਹੀਂ ਲਿਖਿਆ, ਤੇ ਫਿਰ ਰੋਂਦੀ ਰੋਂਦੀ ਬਾਹਰ ਕਿਉਂ ਆ ਗਈ ਹੈ? ਉਸ ਵੇਲੇ ਚਰਨ ਫੜ ਕੇ ਕਹਿਣੇ ਸੀ, ਸਾਈਂ ਜੀ ਇੱਥੇ ਵੀ ਲਿਖਣ ਵਾਲੇ ਤੁਸੀਂ, ਉੱਥੇ ਵੀ ਲਿਖਣ ਵਾਲੇ ਤੁਸੀਂ, ਜੇ ਉੱਥੇ ਭੁੱਲ ਗਏ ਤੇ ਹੁਣ ਲਿਖ ਦਿਓ। ਹੱਕ ਸਤਨਾਮ। ਜੇ ਉੱਥੇ ਭੁੱਲ ਗਏ ਉੱਥੇ ਹੁਣ ਲਿਖ ਦਿਓ। ਤੇ ਪਿਆਰੇ, ਉਹ ਜਦੋਂ ਸਮਰੱਥਾ ਵਾਲੇ ਨੇ ਕਿਰਪਾ ਕਰਤੀ, ਗੁਰੂ ਦੀ ਵਡਿਆਈ ਦੱਸਤੀ, ਤੇ ਆਪ ਤੁਸੀਂ ਸੋਝੀ ਵਾਲੇ ਬੈਠੇ ਹੋ, ਸਭ ਜਾਣਦੇ ਹੋ, ਕਿੱਥੇ ਇੱਕ ਪੁੱਤਰ ਨਹੀਂ ਸੀ ਕਰਮਾਂ 'ਚ ਲਿਖਿਆ, ਕਿੱਥੇ ਸੱਤਾਂ ਪੁੱਤਰਾਂ ਨਾਲ ਝੋਲੀਆਂ ਭਰਵਾ ਕੇ ਗਈ ਹੈ। ਗੱਜ ਕੇ ਆਖੋ ਸਤਨਾਮ।
ਤੇ ਜੇ ਕਿਤੇ ਸਮਰੱਥਾ ਦੇ ਉੱਪਰ ਤਰੇੜ ਰਹਿ ਜਾਂਦੀ ਉਸੇ ਤਰ੍ਹਾਂ ਝੋਲੀਆਂ ਨਹੀਂ ਸਿਰੇ ਭਰਨੀਆਂ, ਨਹੀਂ ਭਰਨੀਆਂ ਸੀ। ਜਿੰਨੀ ਸੰਗਤ ਬੈਠੀ ਅੱਜ ਦੇ ਦੀਵਾਨ 'ਚ ਅਰਦਾਸ ਕਰਿਓ ਸਾਡੀ ਸਾਰਿਆਂ ਦੀ ਆਪਣੇ ਗੁਰੂ ਨਾਨਕ ਦੇ ਉੱਪਰ ਸ਼ਰਧਾ ਬੱਜੇ, ਗੁਰੂ ਦੀ ਸਮਰੱਥਾ ਦੇ ਉੱਪਰ ਸਾਡਾ ਵਿਸ਼ਵਾਸ ਬਣ ਜਾਵੇ ਕਿ ਤੂੰ ਅੱਜ ਵੀ ਹਾਜ਼ਰ ਨਾਜ਼ਰ ਹੈ, ਅੱਜ ਵੀ ਕਿਧਰੇ ਦੂਰ ਨਹੀਂ ਗਿਆ, ਕੇਵਲ ਵੇਖਣ ਵਾਲੀ ਅੱਖ ਚਾਹੀਦੀ ਜੇ, ਅੱਜ ਵੀ ਵਰਤਦਾ ਹੈ ਉਹ ਸਾਈਂ, ਅੱਜ ਵੀ ਕਿਧਰੇ ਦੂਰ ਨਹੀਂ। ਬੁੱਲੇ ਸ਼ਾਹ ਨੇ ਵੀ ਕਹਿਤਾ ਇੱਕ ਥਾਂ 'ਤੇ, ਬੁੱਲਿਆ ਉਹ ਰੱਬ ਤੈਥੋਂ ਵੱਖਣਾ, ਫਰਕ ਵੀ ਵਿੱਚੋਂ ਕੱਖ ਨਾ, ਪਰ ਵੇਖਣ ਵਾਲੀ ਅੱਖ ਨਾ। ਅਮਰਦਾਸ ਦਾ ਚੇਤਾ ਆਇਆ ਜੇ ਮੰਗਿਓ ਸਾਰੇ, ਕਿਉਂਕਿ ਤਿੰਨ ਕੰਮ ਕਰਿਓ ਅੱਜ ਦੇ ਕੀਰਤਨ 'ਚ, ਇੱਕ ਕੰਨਾਂ ਨਾਲ ਗੁਰਬਾਣੀ ਸੁਣਿਓ, ਰਸਨਾ ਨਾਲ ਬੋਲਿਓ, ਅਤੇ ਤੀਜਾ ਕੰਮ ਜੋ ਸੁਣ ਰਹੇ ਹੋ ਜੋ ਬੋਲ ਰਹੇ ਹੋ ਉਹਦਾ ਗੁਰੂ ਨਾਨਕ ਅੱਗੇ ਖਾਤਾ ਵੀ ਖੁਲਾ ਲਿਓ। ਮਹਾਰਾਜ ਮੇਰੀ ਝੋਲੀ 'ਚ ਵੀ ਇਹ ਦਾਤ ਪਾ ਹੱਖ ਸਤਨਾਮ, ਖੁਲਾਓਗੇ ਖਾਤਾ? ਅੱਗੇ ਦਾਸ ਬੋਲੇ, ਦੂਜੀ ਵਾਰੀ ਸਾਰੇ ਵੀਰ, ਤੀਜੀ ਵਾਰੀ ਸਾਰੀਆਂ ਬੀਬੀਆਂ ਭੈਣਾਂ ਬੋਲਿਓ ਜੀ, ਕੋਈ ਵੀ ਰਸਨਾ ਖਾਲੀ ਨਾ ਰਹੇ। ਕੰਧ ਨਾਨਕ ਕਰਮਹੀਨ ਤਨ ਕਰੇ ਬੇਨੰਤੀ, ਕਦ ਨਾਨਕ ਆਵੇ ਵਾਰੀ। ਕੀ ਮੰਗਣਾ? ਸਭ ਸੁਹਾਗਣ ਮਾਣੇ ਰਲੀਆਂ, ਇੱਕ ਦੇਵੋ ਰਾਤ ਮੁਰਾ, ਪ੍ਰਭ ਮੋਏ ਕੰਬ ਗੱਲ ਲਾਵੇਂਗੇ, ਹਾਂ ਤੁਮਰੀ ਕਰੋ ਨਿਤ ਆਸ, ਪ੍ਰਭ ਮੋਏ ਕੰਬ ਗੱਲ ਲਾਵੇਂਗੇ, ਪ੍ਰਭ ਮੋਏ ਕੰਬ ਗੱਲ ਲਾਵੇਂਗੇ, ਪ੍ਰਭ ਮੋਏ ਕੰਬ ਗੱਲ ਲਾਵੇਂਗੇ,
ਕੰਬ ਗੱਲ ਲਾਵੇਂਗੇ,
ਪ੍ਰਭ ਮੋਏ ਕੰਬ ਗੱਲ ਲਾਵੇਂਗੇ। ਪ੍ਰਭ ਮੋਏ ਅੰਦਰੋਂ ਕਹਿਣਾ, ਪ੍ਰਭ ਮੋਏ ਕੰਬ ਗੱਲ ਲਾਵੇਂਗੇ, ਪ੍ਰਭ ਮੋਏ ਕੰਬ ਗੱਲ ਲਾਵੇਂਗੇ,
ਕੰਬ ਗੱਲ ਲਾ।
ਸਾਰੇ ਗੁਰਮੁਖ ਪਿਆਰੇ,
ਕਦ ਨਾਨਕ ਆਵੇ ਵਾਰੀ, ਕਦ ਨਾਨਕ ਆਵੇ ਵਾਰੀ,
ਬੋਲੋ
ਕਦ
ਪਿਆਰਿਓ ਅਰਦਾਸ ਕਰਿਓ ਇਹ ਵਾਰੀ ਸਾਡੀ ਵੀ ਆ ਜੇ ਔਰ ਇਸੇ ਜਨਮ 'ਚ ਆਵੇ ਇਸੇ ਜਨਮ 'ਚ ਕਿਉਂਕਿ ਗੁਰਸਿੱਖੀ ਦੇ ਵਿੱਚ ਨਾ ਸਭ ਤੋਂ ਮਹਿੰਗੀ ਦਾਤ ਪਤਾ ਕੀ ਹੈਗੀ ਹੈ ਸਭ ਤੋਂ ਮਹਿੰਗੀ ਦਾਤ ਗੁਰੂ ਦੇ ਉੱਪਰ ਸ਼ਰਧਾ ਹੱਕ ਸਤਨਾਮ ਸਭ ਤੋਂ ਮਹਿੰਗੀ ਦਾਤ ਜੇ ਸਭ ਤੋਂ ਮਹਿੰਗੀ ਔਰ ਅੱਜ ਦੀ ਤਰੀਕ 'ਚ ਮੈਂ ਆਪਣੇ ਪਿਤਾ ਦੀ ਗੋਦ 'ਚ ਬਹਿ ਕੇ ਕਹਿ ਰਿਹਾ ਅੱਜ ਦੀ ਤਰੀਕ ਦੇ ਵਿੱਚ ਪਿਆਰਿਓ ਸਾਡੀ ਗੁਰਸਿੱਖੀ ਦੇ ਵਿੱਚੋਂ ਇਸ ਮਹਿੰਗੀ ਦਾਤ ਨੂੰ ਖਤਮ ਕੀਤਾ ਜਾ ਰਿਹਾ ਹੈ ਹੱਕ ਸਤਨਾਮ ਇਸ ਮਹਿੰਗੀ ਸ਼ਰਧਾ ਦੀ ਦਾਤ ਨੂੰ ਖਤਮ ਕੀਤਾ ਜਾ ਰਿਹਾ ਖਤਮ ਮੈਂ ਆਪਣੇ ਪਿਤਾ ਦੀ ਗੋਦ 'ਚ ਬੈਠਾ ਇਹੋ ਇਹੋ ਜੇ ਪ੍ਰਚਾਰਕ ਵੀ ਅੱਜ ਦੀ ਤਰੀਕ 'ਚ ਆ ਚੁੱਕੇ ਜੇ ਪਿਆਰਿਓ ਜਿਹੜੇ ਸੰਗਤਾਂ ਨੂੰ ਜੋੜਨ ਦੀ ਬਜਾਏ ਗੁਰੂ ਘਰ ਨਾਲੋਂ ਤੋੜ ਰਹੇ ਨੇ ਹੱਕ ਸਤਨਾਮ ਇਹੋ ਇਹੋ ਜੇ ਕਿਤਾਬਾਂ ਵੀ ਛਪ ਚੁੱਕੀਆਂ ਜੇ ਜਿਨ੍ਹਾਂ ਨੂੰ ਪੜ੍ਹਨ ਦੇ ਨਾਲ ਗੁਰੂ ਘਰ ਦੇ ਉੱਪਰ ਸ਼ਰਧਾ ਨਹੀਂ ਬਣਦੀ ਸਗੋਂ ਕਈਆਂ ਦੀ ਸ਼ਰਧਾ ਟੁੱਟ ਰਹੀ ਹੈ ਟੁੱਟ ਰਹੀ ਹੈ ਟੁੱਟ ਰਹੀ ਮੈਂ ਇੱਕ ਰਾਈਟਰ ਦੀ ਨਾ ਕਿਤਾਬ ਪੜ੍ਹ ਰਿਹਾ ਸਾਂ ਉਹਦੇ 'ਚ ਪਤਾ ਕੀ ਲਿਖਿਆ ਸੀ ਕਿ ਕੋਈ ਲੋੜ ਨਹੀਂ ਸਰੋਵਰਾਂ 'ਚ ਇਸ਼ਨਾਨ ਕਰਨ ਦੀ ਹੱਕ ਸਤਨਾਮ ਹੁਣੇ ਗੁਰਮੁਖ ਪਿਆਰੇ ਦਾਸ ਨੂੰ ਜਿਹੜੇ ਛੱਡਣ ਆਏ ਨਾ ਮੁੰਬਈ ਤੋਂ ਇੱਥੇ ਉਹਨਾਂ ਨੇ ਰਸਤੇ 'ਚ ਆਉਂਦਿਆਂ ਬਚਨ ਸੁਣਾਇਆ ਕਹਿਣ ਲੱਗੇ ਕਿ ਬੰਬਈ ਦੇ ਵਿੱਚ ਹੀ ਇਹੋ ਇਹੋ ਜਿਹੇ ਵੀ ਬੰਦੇ ਹੈਗੇ ਨੇ ਜਿਹੜੇ ਕਹਿੰਦੇ ਨੇ ਗੁਰੂ ਰਾਮਦਾਸ ਜੀ ਦੇ ਸਰੋਵਰ ਦੀ ਵੀ ਕੋਈ ਮਾਨਤਾ ਨਹੀਂ ਕੇਵਲ ਛੱਪੜੀ ਬਣਾਈ ਹੈ ਹੱਕ ਸਤਨਾਮ ਕੇਵਲ ਛੱਪੜ ਹੀ ਹੈ ਉੱਥੇ ਇਸ਼ਨਾਨ ਕਰਕੇ ਕੀ ਮਿਲਣਾ ਸ਼ਰਧਾ ਨੂੰ ਖਤਮ ਕੀਤਾ ਜਾ ਰਿਹਾ ਔਰ ਇੱਕ ਮੈਂ ਬੇਨਤੀ ਕਰਨੀ ਜ਼ਰੂਰ ਇੱਥੇ ਚਾਹਾਂਗਾ ਤੁਹਾਡੇ ਚਰਨਾਂ 'ਚ ਆ ਜਿਹੜੇ ਇਤਿਹਾਸਕ ਸਰੋਵਰ ਨੇ ਨਾ ਇਹਨਾਂ ਦੀ ਕੁਝ ਮਹਾਨਤਾ ਹੁੰਦੀ ਹੈ ਮਹਾਨਤਾ ਇਹਨਾਂ ਸਰੋਵਰਾਂ ਦਾ ਨਾਮ ਮੇਰੇ ਸਾਹਿਬ ਨੇ ਬਾਣੀ 'ਚ ਵੀ ਦਰਜ ਕਰਤਾ ਪੂਰਨ ਤਾਲ ਖਟਾਇਆ ਤਾਲ ਕਹਿੰਦੇ ਸਰੋਵਰ ਨੂੰ ਅੰਮ੍ਰਿਤਸਰ ਵਿੱਚ ਜੋ ਜਗ੍ਹਾ ਇੱਕ ਜਗ੍ਹਾ ਤੇ ਹੋਰ ਮੇਰੇ ਸਾਹਿਬ ਕਹਿੰਦੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਆਪ ਕਮਾਤੇ ਹਾਂਜੀ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਅੱਗੇ ਕੀ ਕਿਹਾ ਧਰਤ ਸੁਹਾਵੀ ਕਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਅੱਜ ਵੀ ਇਹਨਾਂ ਦੀ ਮਾਨਤਾ ਹੈ ਕੁਛ ਅੱਜ ਵੀ ਕੋਈ ਸ਼ਰਧਾ ਤੇ ਭਾਵਨਾ ਦੇ ਨਾਲ ਜੇ ਉਸ ਵੇਲੇ ਰਜਨੀ ਦੇ ਕੋੜੀ ਪਤੀ ਦੇ ਕਸ਼ਟ ਕੱਟੇ ਗਏ ਨੇ ਅੱਜ ਵੀ ਉਹ ਗੁਰੂ ਰਾਮਦਾਸ ਜੀ ਦੀ ਕਿਰਪਾ ਖਤਮ ਨਹੀਂ ਹੋਈ ਅੱਜ ਵੀ ਉਹ ਵਰਤ ਰਹੀ ਹੈ ਮੈਂ ਇਹਨਾਂ ਅੱਖਾਂ ਨਾਲ ਵੇਖਿਆ ਜੇ ਅੱਜ ਵੀ ਉਸੇ ਤਰ੍ਹਾਂ ਅੱਜ ਵੀ ਉਸੇ ਤਰ੍ਹਾਂ ਕਿਰਪਾ ਬਰਕਰਾਰ ਹੈ ਪਿਆਰੇ ਬਰਕਰਾਰ ਹੈ ਲੋੜ ਹੈ ਤੇਰੀ ਭਾਵਨਾ ਦੀ ਸ਼ਰਧਾ ਦੀ ਬਸ ਗੱਲ ਇੱਥੇ ਆ ਕੇ ਖਤਮ ਹੁੰਦੀ ਜੇ ਅਤੇ ਅੱਜ ਦੀ ਤਰੀਕ 'ਚੋਂ ਇਹੋ ਚੀਜ਼ ਨੂੰ ਕੱਢਿਆ ਜਾ ਰਿਹਾ ਗੁਰਸਿੱਖੀ 'ਚੋਂ ਔਰ ਕੱਢਣ ਵਾਲੇ ਕੋਈ ਹੋਰ ਨਹੀਂ ਕਿਉਂਕਿ ਸਾਡੇ ਵੱਲ ਕੋਈ ਦੂਜਾ ਉਂਗਲੀ ਕਰੇ ਇਹ ਤਾਂ ਕੋਈ ਬਰਦਾਸ਼ਤ ਨਹੀਂ ਕਰਦਾ ਉਂਗਲੀ ਕਰਨ ਤੋਂ ਪਹਿਲੇ ਤੁਸੀਂ ਕਾਰਵਾਈ ਕੋਈ ਨਾ ਕੋਈ ਪਾ ਦਿੰਦੇ ਹੋ ਪਰ ਅੱਜ ਅਫਸੋਸ ਇਸੇ ਗੱਲ ਦਾ ਉਹ ਸਿੱਖੀ ਦਾ ਲਿਬਾਸ ਪਾ ਕੇ ਸਿੱਖੀ ਦੀਆਂ ਜੜ੍ਹਾਂ ਨੂੰ ਕੱਟਿਆ ਜਾ ਰਿਹਾ ਹੱਕ ਸਤਨਾਮ ਭੇਸ ਸਿੱਖੀ ਦਾ ਹੀ ਬਣਾਇਆ ਪਰ ਕੱਟਿਆ ਸਿੱਖੀ ਦੀਆਂ ਜੜ੍ਹਾਂ ਨੂੰ ਜਾ ਰਿਹਾ ਇਹੋ ਇਹੋ ਜਿਹੇ ਪ੍ਰਚਾਰਕ ਵੀ ਆ ਚੁੱਕੇ ਜੇ ਜਿਹਨੇ ਇਹ ਵੀ ਸਟੇਜਾਂ 'ਤੇ ਬਹਿ ਕੇ ਕਹਿੰਦੇ ਕੋਈ ਲੋੜ ਨਹੀਂ ਬਹੁਤੇ ਪਾੜ ਜਪਜੀ ਸਾਹਿਬ ਦੇ ਕਰਨ ਦੀ ਹਾਂਜੀ ਔਰ ਮੇਰੀ ਗਰੀਬ ਦੀ ਦੋਵੇਂ ਹੱਥ ਜੋੜ ਕੇ ਬੇਨਤੀ ਜੇ ਕਿਉਂਕਿ ਸੰਗਤ ਨੂੰ ਅੱਜ ਦੀ ਤਰੀਕ 'ਚ ਬੌਧਿਕ ਗਿਆਨ ਵਰਤਣਾ ਪਏਗਾ ਬੌਧਿਕ ਗਿਆਨ ਉਹ ਪਤਾ ਕੀ ਦਾਸ ਇਹ ਨਹੀਂ ਕਹਿੰਦਾ ਕਿ ਕੋਈ ਤੁਹਾਡੇ ਇਲਾਕੇ 'ਚ ਪ੍ਰਚਾਰਕ ਮਹਾਂਪੁਰਸ਼ ਆਉਣ ਕੀਰਤਨੀਏ ਆਉਣ ਕੀਰਤਨ ਸੁਣਨ ਜਾਓ ਨਾ ਜ਼ਰੂਰ ਜਾਓ ਜਿੱਥੇ ਵੀ ਸੰਗਤ ਦਾ ਸਮਾਂ ਮਿਲੇ ਜ਼ਰੂਰ ਜਾਓ ਪਰ ਬੌਧਿਕ ਗਿਆਨ ਵਰਤਿਓ ਬੌਧਿਕ ਗਿਆਨ ਪਤਾ ਕੀ ਹੁੰਦਾ ਜਿਸ ਕਿਸੇ ਪ੍ਰਚਾਰਕ ਦੀ ਗੱਲ ਤੁਹਾਨੂੰ ਲੱਗ ਰਿਹਾ ਕਿ ਗੁਰੂ ਘਰ ਵੱਲੋਂ ਤੋੜ ਰਹੀ ਹੈ ਉਹ ਗੱਲ ਉੱਥੇ ਛੱਡ ਜਿਆ ਕਰੋ ਜੋੜਨ ਵਾਲੀ ਗੱਲ ਘਰ ਲੈ ਕੇ ਜਾਣੀ ਹੈ ਹੱਕ ਸਤਨਾਮ ਤੋਲ ਲਿਆ ਕਰੋ ਤੋਲ ਲਿਆ ਕਰੋ ਤੋਲ ਲਿਆ ਕਰੋ ਕਿਹਦੀ ਗੱਲ ਜੋੜ ਰਹੀ ਗੁਰੂ ਚਰਨਾਂ ਨਾਲ ਜੇ ਮੰਨ ਲਓ ਕੋਈ ਪ੍ਰਚਾਰਕ ਤੁਹਾਨੂੰ ਕਹਿ ਕੇ ਗਿਆ ਇੱਕ ਸਟੇਜ 'ਤੇ ਜਦੋਂ ਆਪਾਂ ਨਵਾਂ ਨਵਾਂ ਕੀਰਤਨ ਸ਼ੁਰੂ ਕੀਤਾ ਸੀ ਨਾ ਇੱਕ ਸਟੇਜ 'ਤੇ ਅਨਾਊਂਸਮੈਂਟ ਕਰਤੀ ਸੀ ਕਿ ਮੈਂ ਕਿਹਾ ਜੀ ਵੱਧ ਤੋਂ ਵੱਧ ਜਪਜੀਤ ਸਾਹਿਬ ਦੀ ਬਾਣੀ 'ਤੇ ਕੱਟੜ ਪ੍ਰਚਾਰਕ ਕਿਉਂਕਿ ਸਾਡਾ ਫਰਜ਼ ਹੈ ਕਿਸੇ ਦਾ ਨਾਂ ਨਹੀਂ ਚਲੋ ਅੰਦਰ ਸਤਿਕਾਰ ਹੈ
ਗੁਰੂ ਕਿਰਪਾ ਕਰੇ, ਹੋਰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਮੇਰਾ ਸਾਈਂ। ਤਾਂ ਕੇਵਲ ਨਾਮ ਮਾਤਰ ਇਸ਼ਾਰਾ ਤੁਹਾਨੂੰ ਦੇ ਰਿਹਾ, ਕਿਸੇ ਦੀ ਕੋਈ ਨਿੰਦਿਆ ਦਾ ਮਕਸਦ ਨਹੀਂ ਹੁੰਦਾ। ਮੇਰਾ ਗੱਲ ਕਹਿਣ ਦਾ ਮਕਸਦ ਕੇਵਲ ਇੱਕੋ ਹੀ, ਕਿਸੇ ਨਾ ਕਿਸੇ ਢੰਗ ਨਾਲ ਗੱਲ ਖੁੱਲ੍ਹ ਜੇ, ਉਹ ਅੰਦਰ ਨਾ ਘੁਲਦੀ ਰਹੇ ਕਿ ਇਹ ਕਿਵੇਂ ਕੀ ਕਹਿ ਕੇ ਗਏ ਨੇ, ਪਤਾ ਹੀ ਨਾ ਲੱਗੇ, ਉਹ ਗੱਲ ਨਹੀਂ। ਆ ਦਾਸ ਨਾਲ ਲੁਧਿਆਣੇ ਸੀ ਸ਼ਾਇਦ, ਕਿੱਥੇ ਸਾਂ, ਆਪਾਂ ਅਨਾਊਂਸਮੈਂਟ ਕਰਤੀ ਜੀ ਵੱਧ ਤੋਂ ਵੱਧ, ਕਿਉਂਕਿ ਭੇਟ ਇਹੋ ਹੀ ਲਈ ਦੀ ਸੰਗਤ ਕੋਲੋਂ ਪਾਠਾਂ ਦੀ ਜਿੱਥੇ ਵੀ ਜਾਈਦਾ, ਕਿ ਬਈ ਵੱਧ ਤੋਂ ਵੱਧ ਜਪਜੀਤ ਸਾਹਿਬ ਦੇ ਪਾਠ। ਬਾਕੀ ਜੋ ਵੀ ਮਾਇਆ ਦਿੰਦੇ ਹੋਏ, ਮਹਾਰਾਜ ਜੀ ਦੀ ਮਿਹਰ, ਭਾਈ ਸਾਹਿਬ ਗੁਰਕਬਾਲ ਸਿੰਘ ਜੀ ਦੀ ਕਿਰਪਾ, ਮਹਾਂਪੁਰਸ਼ਾਂ ਦੀ ਨਜ਼ਰ ਦਾ ਸਦਕਾ, ਇਹ ਸਾਰੀ ਮਾਇਆ ਵਿਧਵਾ ਬੀਬੀਆਂ ਦੇ ਮੂੰਹ ਵਿੱਚ ਚਣ ਦਾ ਦਾਣਾ ਬਣ ਕੇ ਪਹੁੰਚਦੀ ਹੈ। ਕਦੀ ਆਉਣਾ ਹੋਵੇ ਅੰਮ੍ਰਿਤਸਰ ਆ ਕੇ ਵੇਖਿਓ ਆਪਣੀਆਂ ਅੱਖਾਂ ਨਾਲ। ਅਤੇ ਬਾਕੀ ਜੋ ਮੇਨ ਭੇਟਾ ਸਾਡੀ ਇਹੋ ਹੀ ਹੁੰਦੀ ਕਿ ਵੱਧ ਤੋਂ ਵੱਧ ਸੰਗਤ ਜਪਜੀਤ ਸਾਹਿਬ ਚੌਪਈ ਸਾਹਿਬ ਦੇ ਪਾਠ ਕਰੇ, ਬਾਣੀ ਪੜ੍ਹੇ। ਅਤੇ ਉਹ ਦਾਸ ਨੇ ਉੱਥੇ ਅਨਾਊਂਸਮੈਂਟ ਕਰਤੀ, ਅਤੇ ਦਾਸ ਤੋਂ ਬਾਅਦ ਹੀ ਨਾ ਕਿਸੇ ਪ੍ਰਚਾਰਕ ਨੇ ਬਹਿਣਾ ਸੀ, ਉਹ ਬੈਠਾ ਅਤੇ ਉਹਨੇ ਬਹਿੰਦਿਆਂ ਹੀ, ਕਿਉਂਕਿ ਗੁਰਬਾਣੀ ਅਠਾ ਸਮੁੰਦਰ ਹੈ, ਉਹਨੇ ਬਹਿੰਦਿਆਂ ਹੀ ਜੀ ਉਹ ਗੱਲ ਨੂੰ, ਕੋਈ ਲੋੜ ਨਹੀਂ ਬਹੁਤੇ ਪਾਠ ਜਪਜੀਤ ਸਾਹਿਬ ਦੇ ਕਰਨ ਦੀ। ਜਦੋਂ ਦਾਸ ਨੇ ਇਹ ਗੱਲ ਸੁਣੀ, ਮੈਂ ਕਿਹਾ ਓਹੋ ਹੋ ਹੋ ਹੋ, ਪ੍ਰਚਾਰ ਕਰਨਾ ਤੇ ਸਿੱਖ ਲਿਆ, ਪਰ ਅਜੇ ਗੁਰੂ ਦੇ ਉੱਪਰ ਸ਼ਰਧਾ ਨਹੀਂ ਆਈ। ਹੱਕ ਸਤਨਾਮ ਕਿ ਸਪੀਕਰ ਤੇ ਬੋਲਣਾ ਕੀ ਚਾਹੀਦਾ, ਇਹੋ ਜਿਹੇ ਲਫ਼ਜ਼ ਬੋਲ ਜਿਹੜੇ ਲਫ਼ਜ਼ ਟੁੱਟੀਆਂ ਰੂਹਾਂ ਨੂੰ ਵੀ ਜੋੜ ਦੇਣ। ਮੈਂ ਕਿਹਾ ਪਤਾ ਨਹੀਂ ਹੁਣ ਕਈ ਨਵੇਂ ਪ੍ਰੇਮੀ ਬੈਠੇ ਹੁੰਦੇ, ਉਹ ਇਹਦੀ ਗੱਲ ਸੁਣ ਕੇ ਕਿੰਨੇ ਟੁੱਟ ਗਏ ਹੋਣਗੇ ਕਿ ਕੋਈ ਲੋੜ ਨਹੀਂ ਬਹੁਤੇ ਪਾਠ ਜਪਜੀਤ ਸਾਹਿਬ ਕਰਨ ਦੀ। ਪਰ ਇੱਕ ਬੇਨਤੀ, ਕਦੀ ਦੁਚਿੱਤੀ 'ਚ ਨਾ ਪਿਆ ਕਰੋ। ਜਦੋਂ ਕਿਤੇ ਇਹੋ ਜਿਹਾ ਕੋਈ ਮਸਲਾ ਬਣ ਜੇ ਕੋਈ ਵੀ ਗੱਲ ਦਾ, ਕਦੀ ਵੀ ਘਬਰਾਇਆ ਨਾ ਕਰੋ। ਤੁਹਾਡੇ ਕੋਲ ਤੇ ਬੜੇ ਵੱਡੇ ਵੱਡੇ ਖਜ਼ਾਨੇ ਨੇ, ਦੋ ਜਗ੍ਹਾ ਤੋਂ ਸੜਕ ਲੈਣੀ ਹੈ, ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਅਤੇ ਇੱਕ ਗੁਰ ਇਤਿਹਾਸ ਤੋਂ, ਕਦੀ ਨਹੀਂ ਜੇ ਭਟਕੋਗੇ, ਨਹੀਂ ਭਟਕੋਗੇ। ਹੁਣ ਜੇ ਕੋਈ ਪ੍ਰਚਾਰਕ ਕਹਿੰਦਾ ਬਹੁਤੇ ਪਾਠ ਕਰੋ, ਨਾ ਮੰਨੋ ਉਹਦੀ, ਜਿਹੜਾ ਕਹਿੰਦਾ ਨਾ ਕਰੋ ਨਾ ਮੰਨੋ ਉਹਦੀ, ਹੁਣ ਗੁਰੂ ਗ੍ਰੰਥ ਸਾਹਿਬ ਦੀ ਸਾਰੇ ਮੰਨੋਗੇ ਕਿ ਨਹੀਂ? ਹੱਕ ਸਤਨਾਮ। ਮੇਰੇ ਸਾਹਿਬ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ। ਮੇਰੇ ਸਾਹਿਬ ਇੱਕ ਜਗ੍ਹਾ ਤੇ ਹੋਰ ਬੋਲੇ, ਕਹਿੰਦੇ ਆਇਓ ਸੁਣਨ ਪੜ੍ਹਨ ਕੋ ਬਾਣੀ। ਉਹ ਤੈਨੂੰ ਪਿਆਰਿਆ ਕਰਨੀ ਇਹ ਕੰਮ ਭੇਜਿਆ, ਤੂੰ ਦੂਜਾ ਗੁਰ ਇਤਿਹਾਸ ਤੋਂ ਸਿੱਖਿਆ ਲਿਆ ਕਰੋ। ਇਹੋ ਇਹੋ ਜਿਹੇ ਰੰਗੇ ਹੋਏ ਗੁਰਸਿੱਖ ਜਿਹੜੇ ਅੰਮ੍ਰਿਤ ਵੇਲੇ ਕੁਝ ਖਾਣ ਤੋਂ ਪਹਿਲੇ ਕਿੰਨੇ ਕਿੰਨੇ ਜਪਜੀਤ ਸਾਹਿਬ ਦੇ ਪਾਠ ਕਰਕੇ ਫਿਰ ਕੁਝ ਖਾਂਦੇ ਸੀ। ਹੁਣ ਬਾਬਾ ਦੀਪ ਸਿੰਘ ਜੀ ਰੋਜ਼ਾਨਾ ਆਪਣੇ ਨਿਤਨੇਮ ਤੋਂ ਇਲਾਵਾ, ਪਰਸਨਲ ਨੇਮ ਜੋ ਬਣਾਇਆ ਉਸ ਤੋਂ ਇਲਾਵਾ 101 ਪਾਠ ਜਪਜੀਤ ਸਾਹਿਬ ਦਾ ਹੋਰ ਵੱਧ ਕਰਦੇ ਸੀ। ਹੱਕ ਸਤਨਾਮ। ਹੁਣ ਭਾਈ ਲੱਖੂ, ਉਹ ਜਿਹਨੇ ਕਹਿਤਾ ਸੀ ਬੁੱਧੂ ਦਾ ਆਵਾ ਕੱਚਾ, ਰੋਜ਼ਾਨਾ ਸਵੇਰੇ ਕੁਝ ਖਾਣ ਤੋਂ ਪਹਿਲੇ ਕੇਸੀ ਇਸ਼ਨਾਨ ਕਰਕੇ ਇੱਕ ਚੌਂਕੜੀ ਤੇ 21 ਪਾਠ ਜਪਜੀਤ ਸਾਹਿਬ ਦੇ ਕਰਦਾ ਸੀ। ਭਾਈ ਬਚਿੱਤਰ ਸਿੰਘ ਜਿਹਨੇ ਖੁੰਖਾਰ ਹਾਥੀ ਦਾ ਮੁਕਾਬਲਾ ਕੀਤਾ ਨਾਗਨੀ ਵਰਸ਼ੇ ਦੇ ਨਾਲ, ਉਹਦਾ ਵੀ 21 ਪਾਠ ਜਪਜੀਤ ਸਾਹਿਬ ਦਾ ਕੁਝ ਖਾਣ ਤੋਂ ਪਹਿਲੇ ਨੇਮ ਸੀ। ਹੱਕ ਸਤਨਾਮ। ਇੱਕ ਗੁਰ ਇਤਿਹਾਸ ਤੋਂ ਸਿੱਖਿਆ ਲੈ ਲਿਆ ਕਰੋ, ਤੇ ਦੂਜਾ ਗੁਰਬਾਣੀ ਤੋਂ, ਕਦੀ ਵੀ ਨਹੀਂ ਜੇ ਭਟਕੋਗੇ ਪਿਆਰੇ ਹੋ, ਤੁਹਾਡੇ ਕੋਲ ਤਾਂ ਖਜ਼ਾਨਾ ਹੀ ਬੜਾ ਵੱਡਾ। ਬੌਧਿਕ ਗਿਆਨ ਵਰਤਿਆ ਕਰੋ, ਕਿਉਂਕਿ ਅੱਜ ਦੀ ਤਰੀਕ 'ਚ ਗੁਰਸਿੱਖੀ ਦਾ ਲਿਬਾਸ ਪਹਿਨ ਕੇ ਗੁਰਸਿੱਖੀ ਦੀਆਂ ਜੜ੍ਹਾਂ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਸੰਭਾਲਣਾ ਤੁਸੀਂ ਹੋਈ ਹੈ। ਬੌਧਿਕ ਗਿਆਨ ਵਰਤੋ, ਬੌਧਿਕ ਗਿਆਨ। ਖੈਰ ਉੱਥੇ ਹੀ ਆਇਓ, ਗੁਰੂ ਦੀ ਸਮਰੱਥਾ ਦੇ ਉੱਪਰ ਸਾਡਾ ਵਿਸ਼ਵਾਸ ਵੱਧ ਜਾਵੇ, ਜਰਾ ਜਿੰਨੀ ਰੱਤੀ ਮਾਤਰ ਵੀ ਅੰਦਰ ਤਰੇੜ ਨਾ ਰਵੇ, ਤਰੇੜ ਨਾ ਰਵੇ। ਆ ਪੰਜੋਖੜਾ ਸਾਹਿਬ ਅਸਥਾਨ ਬਣਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਅੰਬਾਲੇ ਵਿਖੇ, ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਛੱਜੂ ਝੀਵਰ ਦੇ ਸਿਰ 'ਤੇ ਛੜੀ ਰੱਖ ਕੇ ਉਹਦੇ ਕੋਲੋਂ ਗੀਤਾ ਦੇ ਅਰਥ ਕਰਵਾਏ ਨੇ। ਧਿਆਨ ਦੇਣਾ, ਗੀਤਾ ਦੇ ਅਰਥ ਕਰਵਾਏ ਨੇ। ਹੁਣ ਮਤ ਖਿਆਲ ਕਰਨਾ ਕਿ ਉਸੇ ਸਮੇਂ ਬਸ ਇਹ ਬਖਸ਼ਿਸ਼ ਸੀ, ਮਹਾਰਾਜ ਨੇ ਛੜੀ ਰੱਖੀ ਅਤੇ ਉਹਨੇ ਗੀਤਾ ਦੇ ਅਰਥ ਕਰ ਦਿੱਤੇ, ਨਹੀਂ, ਅੱਜ ਵੀ ਉਸੇ ਤਰ੍ਹਾਂ ਉਹ ਬਖਸ਼ਿਸ਼ ਉੱਥੇ ਬਰਕਰਾਰ ਹੈ। ਗੱਜ ਕੇ ਆਖੋ ਸਤਨਾਮ। ਅੱਜ ਦੀ ਤਰੀਕ 'ਚ ਵੀ ਅਨੇਕਾਂ ਲੋਕ ਅਨੇਕਾਂ ਆਉਂਦੇ ਨੇ ਦਾਸ ਦੇ ਕੋਲ ਵੀ ਕਿ ਸਾਡੇ ਬੱਚੇ ਪੜ੍ਹਾਈ 'ਚ ਕਮਜ਼ੋਰ ਨੇ, ਜਦੋਂ ਉਹਨਾਂ ਨੂੰ ਉੱਥੇ ਦਾ ਨੇਮ ਦੇਈਦਾ 5 ਇਸ਼ਨਾਨ ਕਰਾਓ, ਅਤੇ ਉਹ ਹੀ ਬੱਚੇ ਜਿਹੜੇ ਕਮਜ਼ੋਰ ਹੁੰਦੇ ਪੜ੍ਹਾਈਆਂ 'ਚ ਇਉਂ ਚੱਲਦੇ ਨੇ, ਕੋਈ ਕਹਿਣ ਦੀ ਗੱਲ ਨਹੀਂ, ਬਖਸ਼ਿਸ਼ ਕਿਧਰੇ ਗਈ ਨਹੀਂ। ਅੱਜ ਵੀ ਸਾਈਂ ਆ ਜਰਨਾ ਜਰੇ ਹਰ ਜਗ੍ਹਾ 'ਤੇ ਵਰਤਦਾ ਵਰਤਦਾ ਪਿਆਰੇ, ਉਹ ਕੇਵਲ ਵੇਖਣ ਵਾਲੀ ਅੱਖ ਮਿਲ ਜੇ ਅੱਖ, ਅੱਜ ਵੀ ਕਿਧਰੇ ਦੂਰ ਨਹੀਂ ਗਿਆ ਸਾਈਂ। ਦਾਸ ਦਾ ਚਿੱਤਾ ਹੈ ਜੇ ਇੱਕ ਵਾਰੀ ਪੜ੍ਹ ਲਓ, ਇਸੇ ਤਰ੍ਹਾਂ ਵਿਰਾਜਮਾਨ ਰਹਿਣਾ, ਉਸ ਤੋਂ ਬਾਅਦ 5 ਮਿੰਟ 'ਚ ਸਮਾਪਤੀ ਵੱਲ ਆ ਜਾਵਾਂਗੇ। ਕੋਈ ਵੀ ਰਸਨਾ ਖਾਲੀ ਨਾ ਰਹੇ। ਇੱਕ ਵਾਰੀ ਅੰਦਰੋਂ ਕਹਿ ਦਿਓ, ਅੱਜ ਵੀ ਸਾਈਂ ਹਾਜ਼ਰ ਨਾਜ਼ਰੇ, ਤੇ ਕਹੋ ਸਾਰੇ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਨਾਲ ਹੈ, ਮੇਰੇ ਨਾਲ ਹੈ, ਮੇਰੇ ਨਾਲ ਹੈ, ਮੇਰੇ ਨਾਲ ਹੈ, ਮੇਰੇ ਨਾਲ
ਹੈ, ਮੇਰੇ ਨਾਲ ਹੈ, ਮੇਰੇ ਨਾਲ ਹੈ,
ਮੇਰੇ ਸੋ ਸਤਿਗੁਰ ਪਿਆਰਾ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਮੇਰੇ ਨਾਲ ਹੈ, ਸੋ ਸਤਿਗੁਰ
ਤੇ ਹੈ ਪਿਆਰਿਓ ਭਾਵਨਾ ਦੀ।
ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਏ, ਅੱਜ ਵੀ ਹਾਜ਼ਰ ਨਾਜ਼ਰ ਹੈ। ਗੁਰੂ ਦੀ ਸਮਰੱਥਾ ਦੇ ਉੱਪਰ ਪਤਾ ਕਿਹੋ ਜਿਹਾ ਵਿਸ਼ਵਾਸ ਕਰਿਓ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਨਾ ਪੰਡਿਤ ਜੀ ਪੁਰਾਣਾਂ ਦੀ ਕਥਾ ਕਰਦੇ ਸੀ, ਪੁਰਾਣਾਂ ਦੀ ਕਥਾ। ਅਤੇ ਇੱਕ ਦਿਨ ਕਥਾ ਕਰਦਿਆਂ ਕਰਦਿਆਂ ਕੀ ਜ਼ਿਕਰ ਸੁਣਾਇਆ, ਕਹਿੰਦੇ ਜਦੋਂ ਬੰਦਾ ਮਰਦਾ ਹੈ ਨਾ, ਅਤੇ ਮਰਨ ਤੋਂ ਬਾਅਦ ਦਰਗਾਹ 'ਚ ਜਾਣ ਲੱਗਿਆਂ ਤਕਰੀਬਨ 2 ਸਾਲ ਲੱਗ ਜਾਂਦੇ ਆ। ਹੱਕ ਸਤਨਾਮ, ਧਿਆਨ ਦੇਣਾ ਸਾਰੇ। ਪੁਰਾਣਾ ਦੀ ਕਥਾ ਕਰ ਰਹੇ ਸੀ ਅਤੇ ਕਥਾ ਕਰਦਿਆਂ ਕਰਦਿਆਂ ਕਹਿੰਦੇ ਜੀ ਮਰਨ ਤੋਂ ਬਾਅਦ ਬੰਦੇ ਨੂੰ ਦਰਗਾਹ 'ਚ ਜਾਂਦਿਆਂ ਤਕਰੀਬਨ 2 ਸਾਲ ਲੱਗ ਜਾਂਦੇ। ਜਦੋਂ ਇੰਨੀ ਗੱਲ ਕਹੀ ਅਤੇ ਵਿੱਚੇ ਗੁਰਸਿੱਖ ਉੱਠ ਪਿਆ ਇੱਕ, ਕਹਿੰਦਾ ਪੰਡਿਤ ਜੀ ਤੁਸੀਂ ਕਹਿੰਦੇ ਹੋ 2 ਸਾਲ ਲੱਗਦੇ ਨੇ, ਪਰ ਮੈਂ ਆਪਣੇ ਗੁਰੂ ਹਰਗੋਬਿੰਦ ਸਾਹਿਬ ਦੇ ਭਰੋਸੇ 'ਤੇ ਕਹਿੰਦਾ ਮੈਂ 8 ਪੈਰਾਂ 'ਚ ਜਾ ਸਕਦਾ ਵਾਂ। ਹੱਕ ਸਤਨਾਮ, ਪੰਡਿਤ ਜੀ ਅਜੇ ਉਹਦੇ ਮੂੰਹ ਵੱਲ ਹੀ ਵੇਖ ਰਹੇ, ਨਾਲੇ ਦੂਜਾ ਗੁਰਸਿੱਖ ਉੱਠ ਪਿਆ, ਕਹਿੰਦਾ ਪੰਡਿਤ ਜੀ ਤੁਸੀਂ ਕਹਿੰਦੇ ਹੋ 2 ਸਾਲ, ਇਹ ਕਹਿੰਦਾ 8 ਪੈਰ, ਮੈਂ ਆਪਣੇ ਗੁਰੂ ਦੇ ਭਰੋਸੇ 'ਤੇ ਕਹਿੰਦਾ ਮੈਂ 4 ਪੈਰਾਂ 'ਚ ਜਾ ਸਕਦਾ ਵਾਂ। ਹੱਕ ਸਤਨਾਮ, ਨਾਲੇ ਤੀਜਾ ਉੱਠ ਪਿਆ, ਕਹਿੰਦਾ ਮੈਂ 2 ਪੈਰਾਂ 'ਚ, ਅਤੇ ਇੱਕ ਚੌਥੇ ਨੇ ਤਾਂ ਬਿਲਕੁਲ ਹੀ ਹੱਦ ਮੁਕਾਤੀ, ਕਹਿੰਦਾ ਪੰਡਿਤ ਜੀ ਤੁਸੀਂ ਕਹਿੰਦੇ ਹੋ 2 ਸਾਲ ਲੱਗਦੇ, ਇਹ ਇੱਕ ਕਹਿੰਦਾ 8 ਪੈਰ, ਦੂਜਾ ਕਹਿੰਦਾ 4 ਪੈਰਾਂ 'ਚ, ਤੀਜਾ ਕਹਿੰਦਾ 2 ਪੈਰਾਂ 'ਚ ਜਾ ਸਕਦਾ, ਅਤੇ ਮੈਂ ਆਪਣੇ ਗੁਰੂ ਦੇ ਭਰੋਸੇ 'ਤੇ ਕਹਿੰਦਾ ਮੈਂ 1 ਛਿਣ ਦੇ ਵਿੱਚ ਜਾ ਸਕਦਾ ਵਾਂ। ਹੱਕ ਸਤਨਾਮ, ਪੰਡਿਤ ਜੀ ਨੂੰ ਗੁੱਸਾ ਚੜ ਗਿਆ, ਜੋ ਪੋਥੀਆਂ ਸੀ ਕੀਤੀਆਂ ਬੰਦ, ਤੇ ਚਲੇ ਗਏ ਗੁਰੂ ਹਰਗੋਬਿੰਦ ਸਾਹਿਬ ਕੋਲ। ਮਹਾਰਾਜ ਦੱਸੋ ਪੁਰਾਣ ਗਲਤ ਨੇ ਕਿ ਤੇਰੇ ਸਿੱਖ ਗਲਤ ਨੇ, ਦੋਨਾਂ 'ਚੋਂ ਸਹੀ ਕੌਣ ਹੈ, ਗਲਤ ਕੌਣ ਹੈ, ਫੈਸਲਾ ਕਰੋ। ਪੁਰਾਣ ਕਹਿੰਦੇ ਨੇ 2 ਸਾਲ ਲੱਗਦੇ ਨੇ ਮਰਨ ਤੋਂ ਬਾਅਦ ਬੰਦੇ ਨੂੰ ਦਰਗਾਹ 'ਚ ਜਾਂਦੇ ਆ। ਇੱਕ ਸਿੱਖ ਉੱਠਿਆ ਕਹਿੰਦਾ 8 ਪੈਰਾਂ 'ਚ ਜਾ ਸਕਦਾ, ਇੱਕ ਕਹਿੰਦਾ 4 ਪੈਰਾਂ 'ਚ, ਇੱਕ ਕਹਿੰਦਾ 2 ਪੈਰਾਂ 'ਚ, ਇੱਕ ਨੇ ਤੇ ਹੱਦ ਮੁਕਾਤੀ, ਉਹ ਕਹਿੰਦਾ 1 ਛਿਣ ਦੇ ਵਿੱਚ ਜਾ ਸਕਦਾ, ਦੱਸੋ ਸਹੀ ਕਿਹੜਾ ਅਤੇ ਗਲਤ ਕਿਹੜਾ। ਅਤੇ ਉਸ ਵੇਲੇ ਮਹਾਰਾਜ ਨੇ ਇਸ਼ਾਰਾ ਕਰਤਾ ਭਾਈ ਗੁਰਦਾਸ ਜੀ ਵੱਲ। ਹੱਕ ਸਤਨਾਮ, ਭਾਈ ਸਾਹਿਬ ਇਹਨਾਂ ਦੀ ਗੱਲ ਦਾ ਕਰੋ ਮਸਲਾ ਹੱਲ। ਅਤੇ ਭਾਈ ਗੁਰਦਾਸ ਜੀ ਨੇ ਹੱਥ ਜੋੜ ਲਏ, ਸਾਹਿਬ ਜੀ ਜਿਵੇਂ ਤੁਸੀਂ ਕਿਰਪਾ ਕਰੋ। ਪੁੱਛਿਆ ਪੰਡਿਤ ਜੀ ਕੋਲੋਂ ਕੀ ਮਸਲਾ ਹੈ ਭਾਈ, ਕਹਿੰਦਾ ਜੀ ਇਹ ਮਸਲਾ, ਪੁਰਾਣਾ 'ਚ ਲਿਖਿਆ 2 ਸਾਲ ਲੱਗਦੇ ਨੇ ਮਰਨ ਤੋਂ ਬਾਅਦ, ਦਰਗਾਹ 'ਚ ਜਾਂਦੇ ਹਾਂ, ਇੱਕ ਕਹਿੰਦਾ ਅੱਠਾਂ ਪੈਰਾਂ 'ਚ, ਕਹਿੰਦਾ ਚੌਵਾਂ 'ਚ, ਕਹਿੰਦਾ ਦੋ ਪੈਰਾਂ 'ਚ, ਕਹਿੰਦਾ ਇੱਕ ਛਿਣ 'ਚ ਜਾ ਸਕਦਾ। ਗੁਰਸਿੱਖ ਦੱਸੋ ਸਹੀ ਕੌਣ ਹੈ ਅਤੇ ਗਲਤ ਕੌਣ ਹੈ, ਫੈਸਲਾ ਕਰੋ। ਅਤੇ ਉਸ ਵੇਲੇ ਭਾਈ ਗੁਰਦਾਸ ਜੀ ਨੇ ਹੱਥ ਜੋੜ ਲਏ, ਵੇਖਿਓ ਗੁਰਸਿੱਖੀ, ਭਾਈ ਗੁਰਦਾਸ ਜੀ ਨੇ ਹੱਥ ਜੋੜ ਲਏ ਅਤੇ ਕੀ ਆਖਿਆ, ਪੰਡਿਤ ਜੀ ਪੁਰਾਣ ਵੀ ਸਹੀ ਕਹਿੰਦੇ ਨੇ ਅਤੇ ਸਿੱਖ ਵੀ ਸਹੀ ਕਹਿੰਦੇ ਨੇ, ਹੱਕ ਸਤਨਾਮ। ਕਹਿੰਦਾ ਇਹ ਕਿਵੇਂ ਹੋ ਸਕਦਾ, ਦੋਵੇਂ ਸਹੀ ਕਿਵੇਂ? ਕਹਿਣ ਲੱਗੇ ਭਾਈ ਗੁਰਦਾਸ ਜੀ, ਪੁਰਾਣ ਵੀ ਸਹੀ ਕਹਿੰਦੇ ਨੇ, ਗੁਰਸਿੱਖ ਵੀ ਸਹੀ ਕਹਿੰਦੇ ਨੇ। ਭਾਈ ਸਾਹਿਬ ਕਹਿੰਦੇ, ਆਹ ਜਿਹੜਾ ਪੁਰਾਣਾ 'ਚ ਜ਼ਿਕਰ ਲਿਖਿਆ ਨਾ, ਦੋ ਸਾਲ ਲੱਗਦੇ ਨੇ ਦਰਗਾਹ 'ਚ ਜਾਂਦਿਆਂ, ਇਹ ਉਹਨਾਂ ਦਾ ਜ਼ਿਕਰ ਕੀਤਾ ਜਿਹੜੇ ਕਦੀ ਇੱਕ ਮਾਲਕ ਦੇ ਨਹੀਂ ਬਣੇ। ਧਿਆਨ ਦੇਣਾ, ਮੁਸ਼ਕਲ ਆਈ, ਕਦੀ ਕਿਸੇ ਦਾ ਬੂਹਾ ਖੜਕਾਇਆ, ਕਦੀ ਕਿਸੇ ਦਾ ਬੂਹਾ ਖੜਕਾਇਆ, ਕਦੀ ਕਿਸੇ ਦੇ ਦਰ 'ਤੇ ਗਏ, ਕਦੀ ਕਿਸੇ ਦੇ ਦਰ 'ਤੇ। ਭਾਈ ਸਾਹਿਬ ਕਹਿੰਦੇ, ਕਹਿੰਦੇ ਇਹੋ ਜਿਹੇ ਬੰਦਿਆਂ ਨੂੰ ਦਰਗਾਹ 'ਚ ਜਾਣ ਲੱਗਿਆਂ ਦੋ ਸਾਲ ਕੀ, ਕਿੰਨਾ ਹੀ ਸਮਾਂ ਹੋਰ ਵੀ ਲੱਗ ਸਕਦਾ, ਕਿਉਂਕਿ ਹਰ ਇੱਕ ਦੀ ਪੂਰੀ 'ਚ ਹਾਜ਼ਰੀ ਲਵਾ ਕੇ ਜਾਣੀ ਪੈਂਦੀ ਹੈ। ਆਖੋ ਸਤਨਾਮ। ਕਹਿੰਦੇ ਜਿਹਨੇ ਕਿਹਾ ਅੱਠਾਂ ਪੈਰਾਂ 'ਚ ਮੈਂ ਪਹੁੰਚ ਸਕਦਾ, ਉਹਨੂੰ ਗੁਰੂ ਦੀ ਸਮਰੱਥਾ ਦੇ ਉੱਪਰ ਥੋੜ੍ਹਾ ਬਹੁਤ ਭਰੋਸਾ ਹੈ। ਜਿਹਨੇ ਚਾਰ ਪੈਰ ਕਿਹਾ ਉਹਨੂੰ ਹੋਰ ਵੱਧ, ਜਿਹਨੇ ਦੋ ਕਿਹਾ ਉਹਨੂੰ ਹੋਰ ਵੱਧ, ਅਤੇ ਜਿਹਨੇ ਕਿਹਾ ਨਾ ਕਿ ਇੱਕ ਛਿਣ 'ਚ ਜਾ ਸਕਦਾ, ਉਹਨੇ ਹੁਣ ਵੇਖ ਲਿਆ ਗੁਰੂ ਹਰਗੋਬਿੰਦ ਸਾਹਿਬ 'ਚ ਅਤੇ ਉਸ ਨਿਰੰਕਾਰ 'ਚ ਕੋਈ ਫਰਕ ਹੈ ਹੀ ਨਹੀਂ। ਆਖੋ ਸਤਨਾਮ। ਇੰਨੀ ਨੇੜੇ ਉਹਨੇ ਗੁਰੂ ਦੀ ਸਮਰੱਥਾ ਨੂੰ ਪਛਾਣ ਲਿਆ, ਤਾਂ ਕਹਿਤਾ ਇੱਕ ਛਿਣ 'ਚ ਜਾ ਸਕਦਾ। ਪੰਡਿਤ ਜੀ ਦੀ ਤਸੱਲੀ ਹੋਈ ਅਤੇ ਉਸ ਦਿਨ ਉਹ ਵੀ ਗੁਰੂ ਕੇ ਸਿੱਖ ਸਜੇ। ਧਿਆਨ ਦੇਣਾ, ਇਹੋ ਜਿਹਾ ਭਰੋਸਾ ਕਰਿਓ, ਇਹੋ ਜਿਹਾ ਭਰੋਸਾ ਕਰਿਓ ਕਿ ਸਤਿਗੁਰ ਸੱਚੇ ਪਾਤਸ਼ਾਹ, ਤੇਰੇ ਤੋਂ ਬਿਨਾਂ ਦੂਜਾ ਨਿਰੰਕਾਰ ਹੈ ਹੀ ਕੋਈ ਨਹੀਂ, ਤੂੰ ਆਪ ਹੀ ਨਿਰੰਕਾਰ ਹੈ। ਹੱਥ ਸਤਨਾਮ, ਆਪ ਹੀ ਨਿਰੰਕਾਰ। ਮੈਂ ਨਹੀਂ ਕਹਿੰਦਾ, ਭਾਈ ਨੰਦ ਲਾਲ ਜੀ ਨੇ ਵੀ ਕਹਿਤਾ ਨਾ, ਗੁਰੂ ਨਾਨਕ ਆਮਦੋ ਨਾਰਾਇਣ ਸਰੂਪ, ਹੋਮਾਨਾ ਨਿਰੰਜਨ ਨਿਰੰਕਾਰ ਰੂਪ। ਪਿਆਰੇ ਸਤਿਗੁਰ ਪਰਮੇਸ਼ਰ ਮੇਰਾ, ਕਈ ਲੱਭਦੇ ਰਹਿੰਦੇ ਆ ਨਾ, ਗੁਰੂ ਨਾਨਕ ਨੂੰ ਵੀ ਕਹਿੰਦੇ ਸਾਡਾ ਗੁਰੂ ਹੈ, ਰੱਬ ਕੋਈ ਹੋਰ ਲੱਭਦੇ ਨੇ, ਰੱਬ ਕੋਈ ਹੋਰ ਨਹੀਂ, ਇਹੋ ਜਿਹਾ ਪਿਆਰ ਕਰੋ ਮੇਰੇ ਗੁਰੂ ਨਾਨਕ, ਸਾਡੇ ਲਈ ਤੂੰ ਹੀ ਰੱਬ ਨੇ। ਹੱਕ ਸਤਨਾਮ। ਕਿਉਂਕਿ ਮੇਰੇ ਸਾਹਿਬ ਨੇ ਬੜੀ ਸੋਹਣੀ ਜਾਚ ਸਿਖਾਈ, ਕਹਿੰਦੇ ਨਾਨਕ ਸੋਧੇ, ਗੁਰੂ ਅਰਜਨ ਦੇਵ ਜੀ ਕਹਿੰਦੇ ਨਾਨਕ ਸੋਧੇ। ਸੋਧੇ ਪਤਾ ਕਿਹਨੂੰ ਕਹਿੰਦੇ, ਮੰਨ ਲਓ ਕਈ ਦੁਕਾਨਦਾਰ ਬੈਠੇ ਹੋ ਨਾ ਜੋੜ ਲਾਉਣ ਦੁਕਾਨ 'ਤੇ, ਅਤੇ ਕਈ ਵਾਰੀ ਕਹਿੰਦੇ ਨਾ ਮੈਂ ਬਿੱਲ ਵੇਖ ਲਿਆ ਇੱਕ ਵਾਰੀ, ਤੂੰ ਚੈੱਕ ਕਰ ਲੈ ਕੋਈ ਗਲਤੀ ਤਾਂ ਨਹੀਂ ਰਹਿ ਗਈ, ਸੋਧ ਲੈ। ਅਤੇ ਜਦੋਂ ਦੂਜਾ ਬੰਦਾ ਸੋਧ ਲਏ, ਫਿਰ ਜਦੋਂ ਉਹ ਵੇਖਣ ਲੱਗੇ ਕਹਿੰਦਾ ਨਹੀਂ ਹੁਣ ਮੈਂ ਸੋਧ ਲਿਆ, ਕੋਈ ਗਲਤੀ ਨਹੀਂ ਹੈਗੀ, ਬੇਝਿਜਕ ਹੋ ਕੇ ਦੇ ਦੇ। ਹੱਕ ਸਤਨਾਮ, ਬਿਲਕੁਲ ਸਹੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ, ਮੈਂ ਨਾਨਕ ਸੋਧੇ ਸਿਮਰਤ ਵੇਦ, ਮੈਂ ਸਿਮਰਤੀਆਂ ਨੂੰ ਵੇਦਾਂ ਨੂੰ ਸੋਧ ਕੇ ਵੇਖ ਲਿਆ, ਤੈਨੂੰ ਹੁਣ ਸੋਧਣ ਦੀ, ਤੈਨੂੰ ਖੋਜ ਕਰਨ ਦੀ ਲੋੜ ਨਹੀਂ। ਮਹਾਰਾਜ ਕੀ ਖੋਜਿਆ ਜੇ? ਕਹਿੰਦੇ ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਹੱਕ ਸਤਨਾਮ। ਕਿ ਉਸ ਨਿਰੰਕਾਰ 'ਚ ਅਤੇ ਮੇਰੇ ਗੁਰੂ ਨਾਨਕ 'ਚ ਕੋਈ ਫਰਕ ਹੈ ਹੀ ਨਹੀਂ ਹੈ, ਕਿਤੇ ਲੱਭ ਰੱਬ ਹੋਰ ਨਾ ਲੱਭਿਓ, ਭਟਕ ਜੋਗੇ ਭਟਕ ਜੋਗੇ, ਮੇਰਾ ਗੁਰੂ ਨਾਨਕ ਹੀ ਨਿਰੰਕਾਰ ਹੈ। ਪਿਆਰੇ ਇਹੋ ਜਿਹਾ ਪਿਆਰ ਕਰਿਓ ਗੁਰੂ ਬਾਬਾ ਜੀ ਦੇ ਉੱਪਰ, ਸਾਡੀ ਇਹੋ ਜਿਹੀ ਸ਼ਰਧਾ ਵੱਜਦੇ ਕਿ ਧੰਨ ਗੁਰੂ ਨਾਨਕ ਤੋਂ ਹੀ ਨਿਰੰਕਾਰ। ਸਾਰੇ ਬੋਲੋ ਧੰਨ ਗੁਰੂ ਨਾਨਕ ਤੋਂ ਹੀ ਨਿਰੰਕਾਰ। ਗੁਰੂ ਕਿਰਪਾ ਕਰੇ, ਮੈਂ ਬਹੁਤਾ ਸਮਾਂ ਨਹੀਂ ਲੈਣਾ, ਪੜ੍ਹ ਕੇ ਪੰਕਤੀਆਂ ਕੀਰਤਨ ਦੀ ਸਮਾਪਤੀ ਕਰ ਰਹੇ ਹਾਂ ਜੀ। ਇਹੋ ਜਿਹੀ ਸਾਡੀ ਸਾਰਿਆਂ ਦੀ ਗੁਰੂ ਦੇ ਉੱਪਰ ਭਾਵਨਾ ਬਣ ਜੇ। ਆਓ ਇਹ ਵਾਰੀ ਪੰਕਤੀਆਂ ਇੱਕ ਵਾਰੀ ਪੜ੍ਹ ਲਓ, ਉਸ ਤੋਂ ਬਾਅਦ ਪਿਆਰ ਦੇ ਨਾਲ ਕੀਰਤਨ ਦੀ ਕਰਾਂਗੇ ਜੀ ਸਮਾਪਤੀ। ਕਿਹੋ ਜਿਹੀ ਭਾਵਨਾ ਬਣੇ, ਹੇ ਸਾਈਂ ਤੂੰ ਕੌਣ ਹੈ, ਸਾਰੇ ਪੜ੍ਹਿਓ ਪਿਆਰ ਨਾਲ। ਤੂੰ ਸਮਰਾਤ ਵੱਡਾ, ਮੇਰੀ ਮਤ ਥੋੜੀ ਸਮਰਾ
ਮਾਤਾ